पूरे चरनी लाया हर संग सहाई पाया पूरे चरनी लाया हर संग सहाई पाया गुरु पूरे चरनी लाया पूरे चरनी लाया संगत साई पाया पूरे चरनी लाया हर संग तहाई पाया गुर पूरे चरनी लाया संगत आई पाया हर संगत आई पाया संगत आई पाया हर संगत आई पाया 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 हर संगत आई पाया संगत आई पाया संगत आई पाया संगत आई पाया हर संगत आई पाया संगत आई संगत आई पाया संगत आई पाया संगत आई पाया हर संगत आई पाया गुरु पूरे चरनी लाया संगत आई पाया गुरु पूरे चरनी लाया हर संगत आई पाया गुर पूरे चरनी लाया हर संग तहाई पाया जे जाइए तहां तुहे ले कर कृपा प्रभ मेले हर गुण गावो तदा तू पाई मन चिंदे तगले पल पावो जी के तंग तहाई रहाओ नारायण पुराण अदारा हम तंत जनारे नारा पतत पनीत कर लीने कर कृपा हर जत दीने पार ब्रह्म करे प्रतपाला तद जी तंग रखवाला हर दिन रहन कीर्तन गाई है ਬੋੜ ਨ ਜੋਨੀ ਪਾਈਐ ਜਿਤ ਦੇਵੈ ਪੁਰਖ ਬਦਾਤਾ ਹਰ ਰਤ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਤਰਣੀ ਪਾਇਆ ਗੁਰਪੂਰੇ ਚਰਨੀ ਲਾਇਆ ਹਰ ਸੰਗਤ ਹਾਈ ਪਾਇਆ ਗੁਰਪੂਰੇ ਚਰਨੀ ਲਾਇਆ ਹਰ ਸੰਗ ਦਵਾਈ ਪਾਇਆ ਗੁਰਪੂਰੇ ਚਰਨੀ ਸੰਗਤ ਖਾਈ ਪਾਇਆ ਸੰਗਤ ਖਾਈ ਪਾਇਆ ਸੰਗਤ ਖਾਈ ਪਾਇਆ ਸੰਗਤ ਖਾਈ ਪਾਇਆ ਗੁਰੂ ਪੂਰੇ ਚਰਨੀ ਲਾਇਆ ਹਰ ਸੰਗਤ ਖਾਈ ਪਾਇਆ ਪੂਰੇ ਚਰਨੀ ਲਾਇਆ ਹਰ ਸੰਗਤ ਖਾਈ ਪਾਇਆ ਸਤਿਕਾਰਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਯਾਨੀ ਕਿਰਪਾਲਤਾ ਕਰ ਤਾਂ ਤੇ ਉਹ ਥੋੜ੍ਹਾ ਜਿਹਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਈਏ ਵਿਚਾਰ ਕਰੀਏ ਅਸੀਂ ਤੁਸੀਂ ਦੁਨੀਆਂ ਤੇ ਸੰਸਾਰ ਤੇ ਕੀ ਕਰਨ ਵਾਸਤੇ ਆਏ ਹਾਂ ਕਰ ਕੀ ਰਹੇ ਹਾਂ ਸਾਨੂੰ ਕਰਨਾ ਕੀ ਚਾਹੀਦਾ ਹੈ ਸੱਸ ਇੱਕ ਘਰ 84 ਲੱਖ ਜੋਨੀਆਂ ਦਾ ਬਾਦਸ਼ਾਹ ਇੱਕ ਘਰ 84 ਲੱਖ ਜੋਨੀਆਂ ਦੀ ਸਰਦਾਰ ਯੋਨੀ ਇਹ ਮਨੁੱਖਾ ਜਨਮ ਇਸ ਜੀਵ ਨੂੰ ਇਸ ਬੰਦੇ ਨੂੰ ਬਹੁਤ ਹੀ ਲੰਬੇ ਹਰਸੇ ਤੋਂ ਬਾਅਦ ਪ੍ਰਾਪਤ ਹੋਇਆ ਇਸ ਮਾਨ ਉਤਨ ਦਾ ਪ੍ਰਯੋਜਨ ਇਸ ਮਾਨ ਉਤਨ ਦਾ ਉਦੇਸ਼ ਮਾਨ ਕੁਤਨ ਧਾਰਨ ਕਰਕੇ ਮਨੁੱਖਾਂ ਦੇ ਵਿੱਚ ਆ ਕਰਕੇ ਵਹਿਰੂ ਪਰਮੇਸ਼ਰ ਦੀ ਭਗਤੀ ਹੈ ਪ੍ਰਭੂ ਸਿਮਰਨ ਹੈ ਪ੍ਰਭੂ ਪ੍ਰਾਪਤੀ ਸਾਧ ਸੰਬੰਧਾਂ ਦੁਨੀਆਂ ਤੇ ਆਇਆ ਹੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹੈ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਗੁਰਬਾਣੀ ਉਚਾਰਨ ਕਰਦੇ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 5ਵੇਂ ਪਾਤਸ਼ਾਹ ਐ ਜੀਵ ਭਈ ਪ੍ਰਾਪਤ ਮਾਨਕ ਤੋਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹੀ ਵੇਲਾ ਹੈ ਇਹੀ ਸਮਾਂ ਹੈ ਅੱਜ ਸਰੀਰ ਵੀ ਸਾਡੇ ਕੋਲ ਹੈ ਅੱਜ ਸਮਾਂ ਵੀ ਸਾਡੇ ਕੋਲ ਹੈ ਅੱਜ ਅਸੀਂ ਸਤਸੰਗਤ ਕਰ ਸਕਦੇ ਹਾਂ ਨਾਮ ਜਪ ਸਕਦੇ ਹਾਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਇਸ ਜਨਮ ਨੂੰ ਸਹੇਲਾ ਯਾਨੀ ਸਫਲਾ ਬਣਾ ਸਕਦੇ ਹਾਂ ਗੁਰੂ ਕੀ ਸੰਗਤ ਅੱਜ ਸਮਾਂ ਵੀ ਸਾਡੇ ਕੋਲ ਹੈ ਅੱਜ ਸਰੀਰ ਵੀ ਸਾਡੇ ਕੋਲ ਇੱਕ ਸਮਾਂ ਆਉਣਾ ਜਦੋਂ ਇਹ ਸਮਾਂ ਵੀ ਸਾਡੇ ਕੋਲ ਨਹੀਂ ਰਹਿਣਾ ਔਰ ਇਹ ਸਰੀਰ ਵੀ ਸਾਡੇ ਕੋਲ ਨਹੀਂ ਰਹਿਣਾ। ਵੈਸੇ ਵੀ ਜੇ ਵਿਚਾਰ ਕੇ ਵੇਖੀਏ ਜਨਮ ਤੋਂ ਪਹਿਲਾਂ ਵੀ ਇਹ ਸਰੀਰ ਸਾਡੇ ਕੋਲ ਨਹੀਂ ਸੀ, ਮਰਨ ਤੋਂ ਬਾਅਦ ਵੀ ਇਹ ਸਰੀਰ ਸਾਡੇ ਕੋਲ ਨਹੀਂ ਰਹਿਣਾ। ਹਜ਼ੂਰ ਫਰਮਾਉਂਦੇ ਨੇ ਇਹ ਮੂਰਖ ਇਨਸਾਨ ਅੱਖਾਂ ਖੋਲ ਕੇ ਵੇਖ, ਆਉਂਦੀ ਵਾਰੀ ਦੁਨੀਆਂ ਤੋਂ ਸੰਸਾਰ ਤੋਂ ਕੀ ਪੰਡਾ ਬੰਨ ਕੇ ਲੈ ਜਾਏਗਾ। ਹਜ਼ੂਰ ਫਰਮਾਉਂਦੇ ਨੇ ਜਨਮ ਵੇਲੇ ਤੂੰ ਆਪਣਾ ਸਰੀਰ ਨਾਲ ਲੈ ਕੇ ਆਇਆ ਸੈਂ, ਆਉਂਦੀ ਵਾਰੀ ਤਾਂ ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ। ਗੁਰੂ ਕੀ ਸੰਗਤ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਆ। ਜਿਸ ਸਰੀਰ ਨੂੰ ਜਨਮ ਵੇਲੇ ਨਾਲ ਲੈ ਕੇ ਆਏ ਹਾਂ ਆਉਂਦੀ ਵਾਰੀ ਤਾਂ ਇਹ ਸਰੀਰ ਵੀ ਸਾਡੇ ਨਾਲ ਨਹੀਂ ਜਾਣਾ। ਗੁਰੂ ਕੀ ਸੰਗਤ, ਪਾਤਸ਼ਾਹ ਦੱਸਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਜਿਹਨੇ ਦੁਨੀਆਂ ਦੇ ਧੰਦੇ ਧੰਧਾਰ ਨੇ ਮਰਨ ਤੋਂ ਬਾਅਦ ਤੇਰੇ ਕਿਸੇ ਕੰਮ ਨਹੀਂ ਆਉਣੇ, ਇਹਨਾਂ ਧੰਦੇ ਧੰਧਾਰਾਂ ਦੀ ਕਾਣੀ ਕੌਡੀ ਕੀਮਤ ਨਹੀਂ ਪੈਣੀ। ਮਰਨ ਤੋਂ ਬਾਅਦ ਸਾਡੇ ਧੰਦੇ ਧੰਧਾਰ ਤਾਂ ਕਿਸੇ ਕੰਮ ਕੀ ਆਉਣੇ ਨੇ, ਮਰਨ ਤੋਂ ਬਾਅਦ ਸਾਡਾ ਸਰੀਰ ਵੀ ਕਿਸੇ ਕੰਮ ਨਹੀਂ ਆਉਣਾ। ਸਾਡੇ ਧੰਦੇ ਧੰਧਾਰਾਂ ਦੀ ਕੀਮਤ ਤਾਂ ਕੀ ਪੈਣੀ ਹੈ, ਮਰਨ ਤੋਂ ਬਾਅਦ ਸਾਡੇ ਸਰੀਰ ਦੀ ਵੀ ਕਾਣੀ ਕੌਡੀ ਕੀਮਤ ਨਹੀਂ ਪੈਣੀ। ਜੇ ਮਾਫ਼ ਕਰਨਾ, ਸਰੀਰ ਕੰਮ ਨਹੀਂ ਆਉਣਾ, ਜੇ ਧੰਦੇ ਧੰਧਾਰ ਕੰਮ ਨਹੀਂ ਆਉਣੇ, ਕੋਈ ਐਸਾ ਕੰਮ ਵੀ ਹੈ ਜੋ ਮਰਨ ਤੋਂ ਬਾਅਦ ਸਾਡੇ ਕੰਮ ਆਵੇਗਾ? ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੁਰੂ ਕੀ ਸੰਗਤ, ਜੰਮਦਾ ਕੋਈ ਚੋਰ ਨਹੀਂ, ਜੰਮਦਾ ਕੋਈ ਠੱਗ ਨਹੀਂ, ਜੰਮਦਾ ਕੋਈ ਸ਼ਰਾਬੀ ਨਹੀਂ, ਜੰਮਦਾ ਕੋਈ ਪਾਪੀ ਨਹੀਂ। ਸਾਧ ਸੰਗਤ ਜੀ, ਜਿਹੋ ਜੀ ਸੰਗਤ ਮਿਲ ਗਈ, ਸੰਗਤ ਨੇ ਇਹਨੂੰ ਉਹੋ ਜਿਹਾ ਬਣਾ ਦਿੱਤਾ। ਚੋਰਾਂ ਦੀ ਸੰਗਤ ਚੋਰ ਬਣਾ ਦੇਗੀ, ਠੱਗਾਂ ਦੀ ਸੰਗਤ ਠੱਗ ਬਣਾ ਦੇਗੀ, ਜੂਏਬਾਜ਼ਾਂ ਦੀ ਸੰਗਤ ਜੂਏਬਾਜ਼ ਬਣਾ ਕੇ ਰੱਖ ਦੇਵੇਗੀ, ਸ਼ਰਾਬੀਆਂ ਦੀ ਸੰਗਤ ਸ਼ਰਾਬੀ ਬਣਾ ਕੇ ਰੱਖ ਦੇਵੇਗੀ। ਗੁਰੂ ਕੀ ਸੰਗਤ, ਗੁਰੂ ਦੀ ਸੰਗਤ ਆਪਣਾ ਹੀ ਰੂਪ ਦੇ ਦੇਵੇਗੀ। ਐਵੇਂ ਨਹੀਂ ਸੀ, ਅਮਰ ਛਕਾਉਣ ਸਮੇਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਦਇਆ ਸਿੰਘ ਜੀ ਅੰਮ੍ਰਿਤ ਛਕ ਕੇ ਤੁਸੀਂ ਮੇਰੇ ਸਿੰਘ ਤਾਂ ਸੱਜ ਗਏ ਹੋ, ਪਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੁਰਲਾ ਇਸ਼ਨਾਨ ਕਰਕੇ ਤੁਸੀਂ ਪੰਜਾਂ ਬਾਣੀਆਂ ਦਾ ਜਾਪ ਕਰਿਆ ਕਰੋਗੇ, ਨਿਤ ਰੋਜ਼ ਦਾ ਨਿਤਨੇਮ ਕਰਨ ਤੋਂ ਬਾਅਦ ਜਦੋਂ ਦਇਆ ਸਿੰਘ ਜੀ ਤੁਸੀਂ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਵੇਖਿਆ ਕਰੋਗੇ ਨਾ, ਜਿਵੇਂ ਦੁੱਧ ਦੇ ਉੱਤੇ ਮਲਾਈ ਆ ਜਾਂਦੀ ਹੈ, ਇਵੇਂ ਤੁਹਾਨੂੰ ਤੁਹਾਡੇ ਆਪਣੇ ਸਰੂਪ ਤੋਂ, ਮਾਫ਼ ਕਰਨਾ, ਤੁਹਾਨੂੰ ਤੁਹਾਡੇ ਆਪਣੇ ਸਰੂਪ ਤੋਂ ਮੇਰੇ ਸਰੂਪ ਦੇ ਦਰਸ਼ਨ ਹੋਇਆ ਕਰਨਗੇ। ਐਵੇਂ ਨਹੀਂ ਸਿੱਖਿਆ, ਖਾਲਸੋ ਹੂੰ ਮੇਰਾ ਰੂਪ ਖਾਸ, ਖਾਲਸੋ ਹੂੰ ਮੈਂ ਕਰੋ ਨਿਵਾਸ। ਅੱਜ ਅਸੀਂ ਬੜੇ ਭਾਗਾਂ ਵਾਲੇ ਹਾਂ ਜੋ ਖਾਲਸੇ ਦਾ 300 ਸਾਲਾ ਪ੍ਰਗਾਸ਼ ਦਿਵਸ ਮਨਾਉਣ ਵਾਸਤੇ ਜਾ ਰਹੇ ਹਾਂ। ਖਾਲਸਾ ਜੀ 100 ਸਾਲਾ ਪ੍ਰਗਾਸ਼ ਦਿਵਸ ਅਸੀਂ ਨਹੀਂ ਮਨਾ ਸਕੇ, ਗੁਰੂ ਕੀ ਸੰਗਤ 200 ਸਾਲਾ ਪ੍ਰਗਾਸ਼ ਦਿਵਸ ਅਸੀਂ ਨਹੀਂ ਮਨਾ ਸਕੇ, 400 ਸਾਲਾ ਪ੍ਰਗਾਸ਼ ਦਿਵਸ ਅਸੀਂ ਮਨਾਉਣਾ ਨਹੀਂ। ਉਸ ਸਮੇਂ ਤਾਂ ਹੋ ਸਕਦਾ ਸਾਧ ਸੰਗਤ ਜੀ ਸਾਡੇ ਵਿੱਚੋਂ ਇਸ ਮਾਤ ਲੋਕ ਦੀ ਧਰਤੀ 'ਤੇ ਕੋਈ ਵੀ ਨਾ ਹੋਵੇ, ਕੋਈ ਨਵੀਂ ਦੁਨੀਆ ਹੋਵੇ, ਕੋਈ ਹੋਰ ਸੰਸਾਰ ਹੋਵੇ, ਆ ਜੋ 300 ਸਾਲਾ ਖਾਲਸੇ ਦਾ ਪ੍ਰਗਾਸ਼ ਦਿਵਸ ਅਸੀਂ ਮਨਾਉਣ ਵਾਸਤੇ ਜਾ ਰਹੇ ਹਾਂ। ਅਸੀਂ ਬੜੇ ਭਾਗਾਂ ਵਾਲੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ, ਖਾਲਸਾ ਜੀ ਜਿਨ੍ਹਾਂ ਦੇ ਜੀਵਨ ਦੇ ਵਿੱਚ 300 ਸਾਲਾ ਖਾਲਸੇ ਦਾ ਪ੍ਰਗਾਸ਼ ਦਿਵਸ ਆ ਰਿਹਾ। ਖਾਲਸਾ ਕਿਉਂ ਸਾਜਣਾ ਪਿਆ, ਖਾਲਸੇ ਦੀ ਲੋੜ ਕਿਉਂ ਪਈ, ਖਾਲਸਾ ਪੰਥ ਦੀ ਸਿਰਜਣਾ ਕਿਉਂ ਕਰਨੀ ਪਈ? ਗੁਰੂ ਕੀ ਸੰਗਤ ਦਾਸ ਅਰਜ਼ ਕਰ ਰਿਹਾ ਸੀ, ਗੁਰੂ ਕੀ ਸੰਗਤ ਖਾਲਸਾ ਕਿਉਂ ਸਾਜਣਾ ਪਿਆ, ਇਹਦੀ ਜ਼ਰੂਰਤ ਕਿਉਂ ਪਈ? ਖਾਲਸਾ ਕਿਸੇ ਧਰਮ ਦੇ ਖਿਲਾਫ਼ ਨਹੀਂ ਸਾਜਿਆ ਗਿਆ, ਖਾਲਸੇ ਦੀ ਸਿਰਜਣਾ ਕਿਸੇ ਮਜ਼ਹਬ ਦੇ ਖਿਲਾਫ਼ ਨਹੀਂ ਕੀਤੀ ਗਈ, ਫਿਰ ਕੀਤੀ ਕਿਉਂ ਗਈ, ਫਿਰ ਖਾਲਸਾ ਕਿਉਂ ਸਾਜਿਆ ਗਿਆ? ਜੇ ਖਾਲਸਾ ਪੰਥ ਦੀ ਸਿਰਜਣਾ ਕਿਸੇ ਧਰਮ ਦੇ ਖਿਲਾਫ਼ ਕੀਤੀ ਗਈ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਖਾਲਸਾ ਜੀ ਕਦੇ ਵੀ 7 ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਨਾ ਕਰਦੇ। ਜੇ ਬਾਣੀ ਪੜ੍ਹ ਕੇ ਵੇਖੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਾਬਾ ਫਰੀਦ ਜੀ ਜਾਤ ਦੇ ਮੁਸਲਮਾਨ, ਭਗਤ ਭੀਖਣ ਜੀ ਜਾਤ ਦੇ ਮੁਸਲਮਾਨ, ਭਗਤ ਕਬੀਰ ਜੀ ਜਾਤ ਦੇ ਜੁਲਾਹਾ ਮੁਸਲਮਾਨ, ਭਾਈ ਮਰਦਾਨਾ ਜੀ ਜਾਤ ਦੇ ਮਰਾਸ਼ੀ ਮੁਸਲਮਾਨ, ਭਾਈ ਸੱਤਾ ਬਲਵੰਡਾ ਗੁਰੂ ਕੀ ਸੰਗਤ ਜਾਤ ਦੇ ਮੁਸਲਮਾਨ। ਇੱਥੇ ਗੱਲ ਜਾਤਾਂ ਦੀ ਨਹੀਂ, ਗੁਰੂ ਨਾਨਕ ਜੀ ਦੇ ਘਰ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ। ਗੁਰੂ ਸਾਹਿਬ ਆਪ ਵੀ ਲਿਖਦੇ ਨੇ, ਤਾਂ ਗੁਰੂ ਸਾਹਿਬ ਲਿਖਦੇ ਨੇ, ਜੋ ਸਿੱਖਣ ਕੀ ਪੁੱਛੇ ਜਾਤ ਉਹਦੀ ਸਿੱਖ ਮੇਰਾ ਆਦ ਜੁਗਾਦ। ਜੇ ਬਾਣੀ ਪੜ੍ਹ ਕੇ ਵੇਖੀਏ, ਗੁਰਬਾਣੀ ਦੇ ਵਿੱਚ ਭਗਤ ਜੈਦੇਵ ਜੀ ਜਾਤ ਦੇ ਬ੍ਰਹਮਣ, ਭਗਤ ਲੋਚਨ ਜੀ ਜਾਤ ਦੇ ਬਣੀਆਂ, ਭਗਤ ਸੈਣ ਜੀ ਜਾਤ ਦੇ ਨਾਈ, ਭਗਤ ਰਵਿਦਾਸ ਜੀ ਜਾਤ ਦੇ ਚਮਾਰ, ਭਗਤ ਪੀਪਾ ਜੀ ਜਾਤ ਦੇ ਖੱਤਰੀ, ਕਛੱਤਰੀ ਵੀ ਕਹਿ ਦਿੰਦੇ ਨੇ, ਭਗਤ ਬੇਣੀ ਜੀ। ਮੁੱਕ ਦੀ ਗੱਲ ਕੀ ਖਾਲਸਾ ਜੀ, ਇੱਥੇ ਗੱਲ ਜਾਤਾਂ ਦੀ ਨਹੀਂ। ਇੱਥੇ ਤਾਂ ਕਰਮੀ ਕਰਮੀ ਹੋਏ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ ਗੁਰੂ ਕੀ ਸੰਗਤ। ਵਹਿਰੂ ਦੇ ਘਰ ਵਿੱਚ ਜਾਤਾਂ ਨਹੀਂ ਵੇਖੀਆਂ ਜਾਣਗੀਆਂ, ਉੱਥੇ ਜਾਤਾਂ ਨਹੀਂ ਜਾਣੀਆਂ, ਉੱਥੇ ਸਰੀਰ ਨਹੀਂ ਜਾਣਾ। ਮਹਾਰਾਜ ਕਹਿੰਦੇ ਉੱਥੇ ਕੀ ਜਾਣਾ, ਜਿੱਥੇ ਲੇਖਾ ਮੰਗੀਏ ਉੱਥੇ ਦੇਹੀ ਜਾਤ ਨਾ ਜਾਏ, ਉੱਥੇ ਜਾਤਾਂ ਨਹੀਂ ਜਾਣੀਆਂ। ਪਰ ਖਾਲਸਾ ਜੀ, ਖਾਲਸਾ ਕਿਉਂ ਸਾਜਣਾ ਪਿਆ? ਸਾਧ ਸੰਗ ਜੀ ਔਰੰਗਜ਼ੇਬ, ਮਾਫ ਕਰਨਾ, ਦਿੱਲੀ ਦੇ ਤਖ਼ਤ 'ਤੇ ਬੈਠਣ ਸਮੇਂ ਔਰੰਗਜ਼ੇਬ, ਜਿਸ ਨੇ ਹਿੰਦੁਸਤਾਨ ਦੇ ਵਿੱਚ ਵੱਸਦੇ ਹਿੰਦੂ ਭਰਾਵਾਂ 'ਤੇ ਬੜੇ ਬੜੇ ਜ਼ੁਲਮ ਢਾਏ, ਹਿੰਦੂਆਂ 'ਤੇ ਹੀ ਜ਼ੁਲਮ ਨਹੀਂ ਢਾਏ, ਜੇ ਵਿਚਾਰ ਕਰਕੇ ਦੇਖਿਆ ਜਾਏ, ਔਰੰਗਜ਼ੇਬ ਨੇ ਦਿੱਲੀ ਦੇ ਤਖ਼ਤ 'ਤੇ ਬੈਠਣ ਸਮੇਂ ਸਭ ਤੋਂ ਪਹਿਲਾਂ ਆਪਣੇ ਪਿਓ ਸ਼ਾਹਜਹਾਨ ਜਿਉਂਦੇ ਨੂੰ ਕੈਦੀ ਬਣਾਇਆ, ਉਹਦੀਆਂ ਜਿਉਂਦੇ ਦੀਆਂ ਅੱਖਾਂ ਕਢਵਾਈਆਂ, ਆਪਣੇ ਭਰਾਵਾਂ ਦੇ ਕਤਲ ਕੀਤੇ। ਜਿਵੇਂ ਸਾਡੇ ਵਿੱਚ ਦੀਵਾਲੀ, ਵਿਸਾਖੀ, ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਮਾਰਕ ਤੱਕ, ਦਸੋ ਪਾਤਸ਼ਾਹੀਆਂ ਦੇ ਪਵਿੱਤਰ ਪ੍ਰਕਾਸ਼ ਦਿਵਸ ਕਹਿ ਲਓ, ਗੁਰਪੁਰਬ ਕਹਿ ਲਓ, ਪਵਿੱਤਰ ਤਿਉਹਾਰ ਹਨ। ਹਿੰਦੂ ਮਤ ਦੇ ਵਿੱਚ ਰਾਮ ਨੌਮੀ, ਕ੍ਰਿਸ਼ਨ ਜਨਮਾਸ਼ਟਮੀ, ਹੋਰ ਗੁਰੂ ਕੀ ਸੰਗਤ ਸ਼ਿਵਰਾਤਰੀ, ਇਹੋ ਜਿਹੇ ਗੁਰੂ ਕੀ ਸੰਗਤ ਪਵਿੱਤਰ ਤਿਉਹਾਰ ਹਨ। ਇਸਲਾਮੀ ਮਤ ਦੇ ਵਿੱਚ ਈਦ ਦਾ ਤਿਉਹਾਰ ਬੜਾ ਪਵਿੱਤਰ ਮੰਨਦੇ ਹਨ ਮੁਸਲਮਾਨ ਭਰਾ। ਈਦ ਵਾਲੇ ਦਿਨ ਔਰੰਗਜ਼ੇਬ ਨੇ ਆਪਣੇ ਸਕੇ ਭਰਾ ਦਾ ਸਿਰ ਵੱਢ ਕੇ ਆਪਣੇ ਪਿਓ ਸ਼ਾਹਜਹਾਨ ਦੇ ਹੱਥਾਂ 'ਤੇ ਰੱਖਿਆ ਸੀ। ਖਾਲਸਾ ਜੀ, ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਤਾਂ ਦੁਨੀਆਂ ਦੇ ਸਾਰੇ ਮਾੜੇ ਨੇ, ਬੁਰੇ ਨੇ, ਪਰ ਪਾਪੀ ਨੂੰ ਚੰਗੇ ਲੱਗਦੇ ਨੇ। ਇੱਥੇ ਵਿਚਾਰਨਯੋਗ ਗੱਲ ਹੈ, ਜਿਹੜਾ ਔਰੰਗਜ਼ੇਬ ਆਪਣੇ ਪਿਤਾ ਸ਼ਾਹਜਹਾਨ ਦਾ ਸੱਕਾ ਨਹੀਂ, ਜਿਹੜਾ ਔਰੰਗਜ਼ੇਬ ਆਪਣੇ ਭਰਾਵਾਂ ਦਾ ਸੱਕਾ ਨਹੀਂ, ਉਹ ਕਿਸੇ ਦਾ ਸੱਕਾ ਕੀ ਬਣ ਸਕਦਾ ਸੀ? ਔਰੰਗਜ਼ੇਬ ਆਪਣੇ ਪਿਓ ਸ਼ਾਹਜਹਾਨ ਨੂੰ ਰੋਜ਼ ਦਾ ਖਾਲਸਾ ਜੀ ਇੱਕ ਕਟੋਰਾ ਪਾਣੀ ਦਾ ਪੀਣ ਵਾਸਤੇ ਅਤੇ ਇੱਕ ਮੁੱਠੀ ਛੋਲਿਆਂ ਦੀ ਖਾਣ ਵਾਸਤੇ ਦਿੰਦਾ ਸੀ। ਕਹਿੰਦੇ ਨੇ ਇੱਕ ਥਾਂ ਸ਼ਾਹਜਹਾਨ ਬੜੀ ਕਮਾਲ ਦੀ ਗੱਲ ਕਹਿੰਦਾ ਔਰੰਗਜ਼ੇਬ ਨੂੰ, ਇੱਕ ਦਿਨ ਸਾਧ ਸੰਗ ਜਦੋਂ ਔਰੰਗਜ਼ੇਬ ਦਾ ਨੌਕਰ ਸ਼ਾਹਜਹਾਨ ਵਾਸਤੇ ਇੱਕ ਮੁੱਠੀ ਛੋਲਿਆਂ ਦੀ ਅਤੇ ਇੱਕ ਕਟੋਰਾ ਪਾਣੀ ਦਾ ਲੈ ਕੇ ਜਾਂਦਾ, ਜਦੋਂ ਇੱਕ ਮੁੱਠੀ ਛੋਲਿਆਂ ਦੀ ਸ਼ਾਹਜਹਾਨ ਜੋ ਕੈਦਖਾਨੇ ਵਿੱਚ ਕੈਦੀ ਸੀ ਉਹਦੇ ਹੱਥਾਂ 'ਤੇ ਨੌਕਰ ਨੇ ਜਦੋਂ ਇੱਕ ਮੁੱਠੀ ਛੋਲਿਆਂ ਦੀ ਰੱਖੀ, ਮਾਫ਼ ਕਰਨਾ, ਅਤੇ ਖਾਲਸਾ ਜਦੋਂ ਪਾਣੀ ਦਾ ਕਟੋਰਾ ਲੱਗਾ ਨਾ ਪਕੜਾਉਣ ਫੜਾਉਣ ਲੱਗਾ, ਇੰਜ ਕਹਿ ਲਓ ਸ਼ਾਹਜਹਾਨ ਦੇ ਹੱਥਾਂ ਦੇ ਵਿੱਚੋਂ ਪਾਣੀ ਦਾ ਕਟੋਰਾ ਡਿੱਗ ਪੈਂਦਾ, ਕਿਉਂਕਿ ਅੱਖਾਂ ਤੋਂ ਅੰਨਾ ਹੋ ਚੁੱਕਾ ਸੀ। ਔਰੰਗਜ਼ੇਬ ਨੇ ਆਪਣੇ ਪਿਓ ਦੀਆਂ ਅੱਖਾਂ ਕਢਵਾ ਦਿੱਤੀਆਂ ਸਨ ਜਦੋਂ ਹੱਥਾਂ ਦੇ ਵਿੱਚੋਂ, ਉਹ ਜ਼ਾਲਮ ਸੀ। ਕਹਿ ਦਿਓ ਵਾਹਿਗੁਰੂ, ਜ਼ਾਲਮ ਕੋਈ ਵੀ ਹੈ, ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋਵੇ, ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ। ਖਾਲਸਾ ਜੀ, ਜ਼ਾਲਮ ਦੀ ਕੋਈ ਜਾਤ ਨਹੀਂ ਹੁੰਦੀ। ਗੁਰੂ ਘਰ ਦੀ ਜਿਹੜੀ ਲੜਾਈ ਹੈ ਗੁਰੂ ਕਲਗੀਧਰ ਪਾਤਸ਼ਾਹ ਦੀ, ਕਿਸੇ ਮਜ਼ਹਬ ਦੇ ਖਿਲਾਫ ਨਹੀਂ, ਕਿਸੇ ਧਰਮ ਦੇ ਖਿਲਾਫ ਨਹੀਂ। ਗੁਰੂ ਸਾਹਿਬ ਦੀ ਜੰਗ ਤਾਂ ਸਿਰਫ ਜ਼ਾਲਮ ਦੇ ਜ਼ੁਲਮ ਦੇ ਖਿਲਾਫ ਹੈ। ਨਾ ਹਿੰਦੂ ਹੈ ਬੁਰਾ, ਨਾ ਮੁਸਲਮਾਨ ਹੈ ਬੁਰਾ, ਬੁਰਾਈ ਪੇ ਆ ਜਾਏ ਤੋ ਹਰ ਇਨਸਾਨ ਹੈ ਬੁਰਾ। ਸ਼ਾਹਜਹਾਨ ਦੇ ਹੱਥੋਂ ਪਾਣੀ ਦਾ ਕਟੋਰਾ ਡਿੱਗ ਪੈਂਦਾ, ਹੁਣ ਸ਼ਾਹਜਹਾਨ ਨੌਕਰ ਨੂੰ ਕਹਿੰਦਾ, ਔਰੰਗਜ਼ੇਬ ਦੇਖ ਰਿਹਾ ਕਿ ਨੌਕਰ ਨੇ ਮੇਰੇ ਪਿਓ ਸ਼ਾਹਜਹਾਨ ਦੇ ਹੱਥਾਂ 'ਤੇ ਪਾਣੀ ਦਾ ਕਟੋਰਾ ਰੱਖਿਆ, ਮੇਰੇ ਪਿਓ ਪਾਸੋਂ ਪਾਣੀ ਦਾ ਕਟੋਰਾ ਸੰਭਾਲਿਆ ਨਹੀਂ ਗਿਆ, ਕਟੋਰਾ ਡਿੱਗ ਪਿਆ। ਜਦੋਂ ਪਾਣੀ ਦਾ ਕਟੋਰਾ ਡਿੱਗ ਪੈਂਦਾ ਹੱਥਾਂ 'ਚੋਂ, ਪਾਣੀ ਰੁੜ ਜਾਂਦਾ। ਸਾਧ ਸੰਗਤ ਜੀ, ਸ਼ਾਹਜਹਾਨ ਨੌਕਰ ਨੂੰ ਕਹਿੰਦਾ ਪਾਣੀ ਰੁੜ ਗਿਆ, ਪਾਣੀ ਡੁੱਲ ਗਿਆ, ਇੰਜ ਕਰ ਇੱਕ ਕਟੋਰਾ ਪਾਣੀ ਦਾ ਲਿਆ ਕੇ ਦੇ। ਸ਼ਾਹਜਹਾਨ ਪਾਣੀ ਦੇ ਕਟੋਰੇ ਦੀ ਮੰਗ ਕਰਦਾ, ਔਰੰਗਜ਼ੇਬ ਦੇਖ ਰਿਹਾ। ਉਧਰੋਂ ਸਾਧ ਸੰਗਤ ਨੌਕਰ ਕਦੇ ਸ਼ਾਹਜਹਾਨ ਵੱਲ ਵੇਖਦਾ ਤੇ ਕਦੇ ਔਰੰਗਜ਼ੇਬ ਵੱਲ ਵੇਖਦਾ। ਸ਼ਾਹਜਹਾਨ ਪਾਣੀ ਦਾ ਕਟੋਰਾ ਮੰਗਦਾ ਔਰੰਗ ਤੇ ਔਰੰਗਜ਼ੇਬ ਕਹਿ ਰਿਹਾ ਕਿ ਨੌਕਰ ਜਦ ਔਰੰਗਜ਼ੇਬ ਵੱਲ ਵੇਖਦਾ ਤਾਂ ਔਰੰਗਜ਼ੇਬ ਕਹਿ ਰਿਹਾ ਕਿ ਪਾਣੀ ਦਾ ਕਟੋਰਾ ਮੇਰੇ ਪਿਓ ਸ਼ਾਹਜਹਾਨ ਨੂੰ ਹੋਰ ਨਹੀਂ ਦੇਣਾ। ਸ਼ਾਹਜਹਾਨ ਪਾਣੀ ਮੰਗਦਾ, ਪਾਣੀ ਮੰਗਦਾ, ਔਰੰਗਜ਼ੇਬ ਨੌਕਰ ਨੂੰ ਕਹਿੰਦਾ ਪਾਣੀ ਨਹੀਂ ਦੇਣਾ। ਉਹ ਕਹਿੰਦਾ ਇਹਨੂੰ ਪਾਣੀ ਨਹੀਂ ਦੇਣਾ। ਜਦੋਂ ਉਹ ਵਿਚਾਰਾ ਤਰਲੇ ਕਰਦਾ 24 ਘੰਟੇ ਵਿੱਚ ਇੱਕ ਮੁੱਠੀ ਛੋਲਿਆਂ ਦੀ, ਇੱਕ ਕਟੋਰਾ ਪਾਣੀ ਦਾ ਪੀਣ ਵਾਸਤੇ ਔਰੰਗਜ਼ੇਬ ਜਿਹੜਾ ਆਪਣੇ ਪਿਓ ਨੂੰ ਦਿੰਦਾ, ਉਸ ਸਮੇਂ ਦੀ ਆਮ ਜਨਤਾ ਦਾ ਕੀ ਹਾਲ ਹੋਵੇਗਾ। ਹੁਣ ਸਾਧ ਸੰਗਤ ਜੀ, ਸ਼ਾਹਜਹਾਨ ਤਰਲੇ ਘੱਟਦਾ, ਤਰਲੇ ਕਰਦਾ, ਐ ਪੁੱਤਰ ਔਰੰਗਜ਼ੇਬ ਮੇਰਾ ਪਾਣੀ ਰੁੜ ਗਿਆ, ਮੈਨੂੰ ਘੱਟੋ ਘੱਟ ਇੱਕ ਕਟੋਰਾ ਪਾਣੀ ਦਾ ਤਾਂ ਪੀਣ ਨੂੰ ਦੇ ਦੇ। ਜਦੋਂ ਫਿਰ ਔਰੰਗਜ਼ੇਬ ਕਹਿੰਦਾ ਅੱਬਾ ਜਾਂ ਇੱਕ ਕਟੋਰਾ ਪਾਣੀ ਦਾ, ਸਿਰਫ ਇੱਕ ਮੁੱਠੀ ਛੋਲਿਆਂ ਦੀ, ਇਹ ਤੇਰੇ ਵਾਸਤੇ ਨਿਰਧਾਰਿਤ ਕੀਤੀ ਹੋਈ, ਨੀਯਤ ਕੀਤੀ ਹੋਈ ਹੈ, ਨਾਰ ਮੋਰ ਦੇ ਨਿੱਟ, ਇਸ ਤੋਂ ਉੱਤੇ ਤੈਨੂੰ ਕੁਛ ਨਹੀਂ ਮਿਲ ਸਕਦਾ। ਹੁਣ ਸ਼ਾਹਜਹਾਨ ਬੜੀ ਕਮਾਲ ਦੀ ਗੱਲ ਕਹਿੰਦਾ, ਸ਼ਾਹਜਹਾਨ ਕਹਿੰਦਾ ਕਹਿੰਦਾ ਬੇਟਾ ਔਰੰਗਜ਼ੇਬ, ਤੇਰੇ ਨਾਲੋਂ ਤਾਂ ਹਿੰਦੂ ਭਰਾ ਚੰਗੇ ਨੇ, ਤੇਰੇ ਨਾਲੋਂ ਤਾਂ ਹਿੰਦੂ ਭਰਾ ਚੰਗੇ ਨੇ, ਜਿਹੜੇ ਸ਼ਰਾਧਾਂ ਦੇ ਦਿਨਾਂ 'ਤੇ ਅੱਗੇ ਪਿੱਛੇ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਨੇ, ਮਰੇ ਪਿੱਤਰਾਂ ਨੂੰ ਜਿਹੜੇ ਸਰੀਰ ਤਿਆਗ ਕੇ ਤੁਰ ਗਏ ਬਜ਼ੁਰਗਾਂ ਨੂੰ ਪਾਣੀ ਦਿੰਦੇ ਨੇ, ਉਹਨਾਂ ਦੇ ਨਿਮਿੱਤ ਸ਼ਰਾਧ ਕਰਾਉਂਦੇ ਹਨ, ਤੇਰੇ ਨਾਲੋਂ ਤਾਂ ਹਿੰਦੂ ਭਰਾ ਚੰਗੇ ਨੇ ਜੋ ਮੋਏ ਪਿੱਤਰਾਂ ਨੂੰ ਪਾਣੀ ਦਿੰਦੇ ਨੇ, ਉਹਨਾਂ ਦੇ ਸ਼ਰਾਧ ਕਰਦੇ ਨੇ। ਸ਼ਾਹਜਹਾਨ ਕਹਿੰਦਾ ਤੂੰ ਜੂੰਦੇ ਪਿਓ ਨੂੰ ਇੱਕ ਕਟੋਰਾ ਪਾਣੀ ਦਾ ਨਹੀਂ ਦੇ ਸਕਿਆ, ਤੇਰੇ ਨਾਲੋਂ ਤਾਂ ਹਿੰਦੂ ਭਰਾ ਚੰਗੇ ਨੇ। ਖਾਲਸਾ ਜੀ, ਇਹੋ ਜਿਹਾ ਜ਼ਾਲਮ ਔਰੰਗਜ਼ੇਬ ਬਾਦਸ਼ਾਹ, ਇਹਦੀ ਜ਼ੁਲਮ ਦੀ ਹੱਦ ਨਾ ਰਹੀ। ਕਹੋ ਵਾਹਿਗੁਰੂ, ਕਾਜ਼ੀਆਂ ਮੱਲਾਣਿਆਂ ਨੇ ਇਹਦੇ ਇਹਨੂੰ ਇੱਕ ਪੱਟੀ ਪੜਾ ਛੱਡੀ ਹੋਈ ਸੀ। ਬਾਦਸ਼ਾਹ ਔਰੰਗਜ਼ੇਬ, ਹਿੰਦੁਸਤਾਨ ਵਿੱਚ ਦੋ ਧਰਮ ਨੇ, ਇੱਕ ਹਿੰਦੂ ਦੂਜਾ ਮੁਸਲਮਾਨ, ਇਸਲਾਮ ਕਹਿ ਲਓ। ਇਸਲਾਮ ਹੈ ਜਿਹੜਾ ਹਜ਼ਰਤ ਮੁਹੰਮਦ ਕੁਰਾਨ ਸ਼ਰੀਫ ਦੇ ਪਾਬੰਦ ਹੈ। ਹਿੰਦੂ ਭਰਾ ਨੇ ਜਿਹੜੇ ਮਾਫ ਕਰਨਾ ਵਿਸ਼ਿਸ਼ਟ ਪੁਰਾਣਾਂ ਦੇ ਪਾਬੰਦ ਹਨ, ਜਾਂ ਰਾਮਚੰਦਰ ਰਾਮ ਦੇ ਉਪਾਸਕ ਹਨ, ਇਹਨਾਂ ਕਾਜ਼ੀਆਂ ਮੱਲਾਣਿਆਂ ਆਖਿਆ ਬਾਦਸ਼ਾਹ ਔਰੰਗਜ਼ੇਬ, ਜੇਕਰ ਤੂੰ ਹਿੰਦੁਸਤਾਨ ਦੇ ਵਿੱਚ ਵੱਸਦੇ ਹਿੰਦੂ ਭਰਾਵਾਂ ਨੂੰ ਇਸਲਾਮ ਵਿੱਚ ਲੈ ਆਵੇਂ ਤਾਂ ਤੈਨੂੰ ਖੁਦਾ ਦੀ ਖੁਸ਼ੀ ਮਿਲ ਸਕਦੀ ਹੈ। ਜੇਕਰ ਇਹ ਇਸਲਾਮ ਕਬੂਲ ਨਾ ਕਰਨ, ਇਹਨਾਂ ਨੂੰ ਜਿਵੇਂ ਮਰਜ਼ੀ ਇਸਤਰੀ ਸੁੱਖ, ਧਨ ਦਾ ਸੁੱਖ, ਧਨ ਦਾ ਲਾਲਚ, ਜਗੀਰਾਂ ਦਾ ਲਾਲਚ, ਵਜ਼ੀਰੀਆਂ ਦੇ ਲਾਲਚ ਦੇ ਕੇ ਇਹਨਾਂ ਨੂੰ ਜਿਵੇਂ ਕਿਵੇਂ ਜੇ ਇਸਲਾਮ ਵਿੱਚ ਲਿਆ ਕੇ ਇਸਲਾਮ ਵਿੱਚ ਵਾਧਾ ਕਰੇ, ਤੈਨੂੰ ਖੁਦਾ ਦੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ। ਜੇਕਰ ਕੋਈ ਇਸਲਾਮ ਨਾ ਕਬੂਲ ਕਰੇ ਤਾਂ ਮਾਫ ਕਰਨਾ, ਉਹਨੂੰ ਮੌਤ ਦੇ ਘਾਟ ਉਤਾਰ ਦੇਣਾ। ਔਰੰਗਜ਼ੇਬ ਨੇ ਖਾਲਸਾ ਦੀ ਕਾਜ਼ੀਆਂ ਮੱਲਾਣਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ, ਕਾਜ਼ੀਆਂ ਮੱਲਾਣਿਆਂ ਦੀਆਂ ਗੱਲਾਂ ਦਾ ਇਹਦੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਪਿਆ। ਇਹਨੇ ਕੀ ਕੀਤਾ, ਥਾਂ ਥਾਂ 'ਤੇ ਹਿੰਦੂ ਭਰਾਵਾਂ ਨੂੰ ਸਾਧ ਸੰਗਤ ਜੀ ਬੁਲਾਉਣਾ ਕੀਤਾ, ਦੇਖੋ ਇਸਲਾਮ ਕਬੂਲ ਕਰੋ, ਬੜੇ ਬੜੇ ਸੁੱਖ ਦਿੱਤੇ ਜਾਣਗੇ, ਸ਼ਰ੍ਹਾ ਵਿੱਚ ਆ ਜਾਓ, ਮਾਫ ਕਰਨਾ, ਤੁਹਾਨੂੰ ਮਨ ਭਾਉਂਦੇ ਸੁੱਖ ਦਿੱਤੇ ਜਾਣਗੇ। ਗੁਰੂ ਕੀ ਸੰਗਤ, ਜਿਹੜੇ ਹਿੰਦੂ ਭਰਾ ਸਾਧ ਸੰਗਤ ਜੀ ਇਸਲਾਮ ਕਬੂਲ ਕਰ ਲੈਂਦੇ, ਉਹਨਾਂ ਵਾਸਤੇ 4 ਦਿਨ ਦੀ ਝੂਠੀ ਜ਼ਿੰਦਗੀ ਦੇ ਦਰਵਾਜ਼ੇ ਖੁੱਲ੍ਹੇ ਸਨ। ਜਿਹੜੇ ਇਸਲਾਮ ਕਬੂਲ ਨਾ ਕਰਦੇ ਸਾਧ ਸੰਗਤ ਜੀ, ਉਹਨਾਂ ਵਾਸਤੇ ਸਦਾ ਵਾਸਤੇ ਇਸ ਜ਼ਾਲਮ ਦੇ ਰਾਜ ਵਿੱਚ ਮੌਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇੱਕੋ ਹੀ ਨਾਰਾ ਸੀ, ਇਕੱਠੇ ਹੋ ਕੇ ਬਹਿਣ ਨਹੀਂ ਦੇਣਾ, ਹਿੰਦੂ ਬੱਚਾ ਰਹਿਣ ਨਹੀਂ ਦੇਣਾ। ਮੈਂ ਚਾਹੁੰਦਾ ਜਿੱਥੋਂ ਸੂਰਜ ਨਿਕਲਦਾ, ਜਿੱਥੇ ਸੂਰਜ ਛਿਪਦਾ, ਇਸਲਾਮ ਦਾ ਬੋਲਬਾਲਾ ਹੋਵੇ। ਗੁਰੂ ਕੀ ਸੰਗਤ, ਮੈਨੂੰ ਇਸਲਾਮ ਚਾਹੀਦਾ, ਮੈਨੂੰ ਇਸਲਾਮ ਚਾਹੀਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਚੂੜਾਮਣੀ ਕਵੀ ਇੱਕ ਤਾਂ ਲਿਖਦੇ ਨੇ, ਕੀ ਲਿਖਦੇ ਨੇ, ਕਹਿੰਦੇ ਨਾ ਕਹੂੰ ਮੈਂ ਜਬ ਕੀ, ਨਾ ਕਹੂੰ ਮੈਂ ਤਬ ਕੀ, ਬਾਤ ਕਹੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁਨਤ ਹੋਤੀ ਸਭ ਕੀ। ਮਾਫ ਕਰਨਾ ਔਰੰਗਜ਼ੇਬ, ਇੱਕੋ ਨਾਰਾ ਕੀ, ਖਾਲਸਾ ਜੀ ਇਸਲਾਮ ਕਬੂਲ ਕਰੋ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਨਿੱਤਾ ਪ੍ਰਤੀ ਸਵਾ ਮਨ ਜਨੇਯੂ ਜੰਜੂ ਕਹਿ ਲਓ, ਗੁਰੂ ਕੀ ਸੰਗਤ ਜਦੋਂ ਹੋ ਜਾਂਦਾ ਸੀ ਇੱਕ ਜੰਜੂ ਜਨੇਊ ਦਾ ਭਾਰ ਢਾਈ ਜਾਂ ਤਿੰਨ ਮਾਸੇ ਹੁੰਦਾ। ਜਿਹੜਾ ਹਿੰਦੂ ਭਰਾ ਇਸਲਾਮ ਕਬੂਲ ਕਰ ਲੈਂਦਾ, ਝੂਠੀ ਜ਼ਿੰਦਗੀ ਦੇ ਦੋ ਰੌਜ ਦੇ ਦਰਵਾਜ਼ੇ ਖੁੱਲ੍ਹੇ ਸਨ। ਜਿਹੜਾ ਇਸਲਾਮ ਕਬੂਲ ਨਾ ਕਰਦਾ, ਤਲਵਾਰ ਮਾਰ ਕੇ ਉਹਦੀ ਗਰਦਨ ਧੜ ਤੋਂ ਜੁਦਾ ਕੀਤੀ ਜਾਂਦੀ। ਕਤਲ ਕੀਤੇ ਗਏ, ਜਿਸ ਹਿੰਦੂ ਭਰਾ ਦਾ ਕਤਲ ਕੀਤਾ ਜਾਂਦਾ ਉਹਦੇ ਗਲੇ ਦਾ ਜਨੇਯੂ ਉਤਾਰ ਲਿਆ ਜਾਂਦਾ। ਕਤਲ ਕੀਤੇ ਗਏ ਹਿੰਦੂ ਭਰਾਵਾਂ ਦੇ ਗਲੇ ਦੇ ਉਤਾਰੇ ਜਨੇਊ ਜੰਜੂਆਂ ਦਾ ਭਾਰ ਜਦੋਂ ਸਵਾ ਮਨ ਹੋ ਜਾਂਦਾ ਸੀ, ਆ ਰੰਗ ਜੀਬ ਫਿਰ ਖਾਣਾ ਖਾਂਦਾ ਸੀ। ਖਾਲਸਾ ਜੀ ਮਾਫ ਕਰਨਾ, ਇਹੋ ਜਿਹਾ ਨਿਰਦਈ ਇਹੋ ਜਿਹਾ ਜ਼ਾਲਮ ਬਾਦਸ਼ਾਹ ਰੰਗਜੇਬ ਨਾਰਾ ਕੀ ਏ ਖਾਲਸਾ ਜੀ।
ਬੱਚਾ ਹਿੰਦੂ ਦਾ ਰਹਿਣ ਨੀ ਦੇਣਾ, ਸ਼ਰ੍ਹਾਂ ਦੇ ਵਿੱਚ ਆਜੋ ਕਾਫਰ। ਹਿੰਦੂ ਦਾ ਰਹਿਣ ਨਹੀਂ, ਸ਼ਰ੍ਹਾਂ ਵਿੱਚ ਆਜੋ ਕਾਫਰ। ਬੱਚਾ ਹਿੰਦੂ ਦਾ ਰਹਿਣਾ ਨਹੀਂ, ਸ਼ਰ੍ਹਾਂ ਵਿੱਚ ਆਜੋ ਕਾਫਰੋਂ। ਹਿੰਦੂ ਦਾ ਰਹਿਣ ਨਹੀਂ ਦੇਣਾ, ਸ਼ਰ੍ਹਾਂ ਵਿੱਚ ਆਜੋ ਕਾਫਰੋਂ। ਬੱਚਾ ਹਿੰਦੂ ਦਾ ਰਹਿਣਾ ਨਹੀਂ, ਸ਼ਰਾਬ ਵਿੱਚ ਆਜੋ ਕਾਫਰੋਂ। ਮੇਰੇ ਪਿਆਰੇ ਸ਼ਰਾਬ ਵਿੱਚ ਆਜੋ ਕਾਫਰੋਂ, ਮੇਰੇ ਪਿਆਰੇ ਸ਼ਰ੍ਹਾਂ ਵਿੱਚ ਆਜੋ ਕਾਫਰੋਂ। ਵਾਵਾ ਵਾਵਾ ਸ਼ਰ੍ਹਾਂ ਵਿੱਚ ਆਜੋ ਕਾਫਰੋਂ। ਵਾਵਾ ਵਾਵਾ ਨਹੀਂ ਦੇਣਾ, ਸ਼ਰ੍ਹਾਂ ਵਿੱਚ ਆਜੋ ਕਾਫਰੋਂ। ਬੱਚਾ ਹਿੰਦੂ ਦਾ ਰਹਿਣ ਨਹੀਂ ਦੇਣਾ, ਸ਼ਰ੍ਹਾਂ ਵਿੱਚ ਆਜੋ ਕਾਫਰੋਂ। ਬੱਚਾ ਹਿੰਦੂ ਦਾ ਰਹਿਣ ਛਾਏ ਜਾਤੀ ਏਕਤਾ ਅਨੇਕਤਾ ਬਣਾਏ ਜਾਤੀ। ਮੂਰਤ ਨਾ ਹੋਤੀ ਚੌਪੈ ਤਰਨਾਨ ਦਾਨ ਕੀ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸੂਰ ਪ੍ਰਕਾਸ਼ ਵਿੱਚ ਲਿਖਦੇ ਨੇ, ਖਾਲਸਾ ਜੀ ਜੇਕਰ ਕਲਗੀਧਰ ਪਾਤਸ਼ਾਹ ਅਵਤਾਰ ਧਾਰਨ ਕਰਕੇ ਨਾ ਆਉਂਦੇ, ਖਾਲਸਾ ਜੀ ਸਾਡਾ ਦੇਸ਼, ਸਾਡਾ ਭਾਰਤ, ਸਾਡਾ ਹਿੰਦੁਸਤਾਨ ਵੱਖ ਵੱਖ ਧਰਮਾਂ ਵਾਲਾ ਦੇਸ਼ ਹੈ। ਭਾਈ ਸਾਹਿਬ ਲਿਖਦੇ ਨੇ, ਸ਼ਹਿ ਜਾਤੀ ਏਕਤਾ ਅਨੇਕਤਾ ਬਲਾਏ ਜਾਤੀ। ਅੱਜ ਅਨੇਕਾਂ ਧਰਮ ਜੋ ਹਿੰਦੁਸਤਾਨ ਵਿੱਚ ਨਜ਼ਰ ਆ ਰਹੇ ਨੇ, ਇਹ ਮਾਫ ਕਰਨਾ ਅੱਜ ਨਜ਼ਰ ਨਾ ਆਉਂਦੇ, ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਇਸਲਾਮ ਦਾ ਬੋਲਬਾਲਾ ਹੁੰਦਾ। ਜੇਕਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਅਵਤਾਰ ਧਾਰਨ ਕਰਕੇ ਨਾ ਆਉਂਦੇ, ਅੱਗੇ ਭਾਈ ਸਾਹਿਬ ਲਿਖਦੇ ਨੇ, ਅੱਗੇ ਭਾਈ ਸਾਹਿਬ ਲਿਖਦੇ ਨੇ, ਖਾਲਸਾ ਦੀ ਮਿਟ ਜਾ ਤੇ ਦੇਹਰੂ ਦੇਹਰਾ ਸੰਤੋਖ ਸਿੰਘਾ। ਦੇਹਰਾ ਕਹਿੰਦੇ ਨੇ ਵੱਡੇ ਮੰਦਰ ਨੂੰ, ਦੇਹਰੀ ਕਹਿੰਦੇ ਨੇ ਛੋਟੇ ਮੰਦਰ ਨੂੰ। ਖਾਲਸਾ ਜੀ ਜਰਾ ਧਿਆਨ ਦੇਣਾ ਪਵੇਗਾ, ਭਾਈ ਸਾਹਿਬ ਲਿਖਦੇ ਨੇ, ਖਤਮ ਹੋ ਜਾਤੀ ਰੀਤ ਬੇਦਨ ਔਰ ਪ੍ਰਾਣ ਕੀ। ਅੱਜ ਬੇਦਾਂ ਤੇ ਪ੍ਰਾਣਾਂ ਦੀ ਗੱਲ ਹਿੰਦੁਸਤਾਨ ਦੇ ਵਿੱਚ ਨਾ ਚੱਲਦੀ। ਖਾਲਸਾ ਜੀ ਹਿੰਦੂ ਧਰਮ ਦੇ ਹਜ਼ਾਰਾਂ ਮੰਦਰ ਢਾ ਢੇਰੀ ਕਰ ਦਿੱਤੇ ਗਏ ਇਸ ਦੁਸ਼ਟ ਦੇ ਰਾਜ ਵਿੱਚ। ਖਾਲਸਾ ਜੀ ਖਾਲਸਾ ਕਿਉਂ ਸਾਜਣਾ ਪਿਆ, ਜਿੱਥੇ ਖਾਲਸਾ ਜੀ ਹਿੰਦੂਆਂ ਦੇ, ਹਿੰਦੂ ਭਰਾਵਾਂ ਦੇ ਨਿੱਤ ਰੋਜ਼ ਇੰਨੇ ਕਤਲ ਕੀਤੇ ਜਾਂਦੇ ਸਨ। ਖਾਲਸਾ ਜੀ ਜਿਹੜਾ ਧਿਆਨ ਦੇਣਾ ਪਵੇਗਾ, ਮੰਦਰ ਢਾ ਢੇਰੀ ਕਰ ਦਿੱਤੇ ਗਏ ਖਾਲਸਾ ਜੀ। ਕੂੜਦਾ ਹੋਇਆ ਬੁਰਤਾਰ ਸੱਚ ਵਾਲਾ ਕਾਲ ਪੈ ਗਿਆ ਜੀ ਤਾਰੇ। ਕੂੜਦਾ ਹੋਇਆ ਗੁਰੂ ਤਾਰ ਸੱਚ ਵਾਲਾ ਕਾਲ ਪੈ ਗਿਆ ਤਾਰੇ। ਕੂੜਦਾ ਹੋਇਆ ਵਾਲਾ ਕਾਲ ਪੈ ਗਿਆ ਸਾਰੇ ਕੂੜਦਾ ਹੋਇਆ ਗੁਰੂ ਤਾਰ ਸੱਚ ਵਾਲਾ ਕਾਲ ਪੈ ਗਿਆ ਸਾਰੇ ਕੂੜਦਾ ਹੋਇਆ। ਗੁਰੂ ਪਿਆਰ ਸੱਚ ਵਾਲਾ ਕਾਲ ਪੈ ਗਿਆ ਮੇਰੇ ਪਿਆਰੇ ਸੱਚ ਵਾਲਾ ਕਾਲ ਪੈ ਗਿਆ ਮੇਰੇ ਪਿਆਰੇ। ਸੱਚ ਵਾਲਾ ਕਾਲ ਪੈ ਗਿਆ ਸਾਰੇ ਕੂੜਦਾ ਹੋਇਆ ਗੁਰੂ ਤਾਰ ਸੱਚ ਵਾਲਾ ਕਾਲ ਪੈ ਗਿਆ ਸਾਰੇ ਕੂੜਦਾ। ਸੱਚ ਕਾਲ ਕੂੜ ਵਰਤਿਆ ਕਲ ਕਲ ਕਪੇ ਤਾਲ ਬੀਓ ਬੀਜ ਪੱਤੂ ਹੋਏ ਅਬਦੂ ਭਗਵਾ। ਗੁਰੂ ਕੀ ਸੰਗਤ ਔਰੰਗਜ਼ੇਬ ਦਾ ਇੱਕੋ ਹੀ ਨਾਰਾ ਸੀ, ਜੇ ਜਿਉਣਾ ਤਾਂ ਤਾਂ ਇਸਲਾਮ ਕਬੂਲ ਕਰੋ, ਜੇ ਜ਼ਿੰਦਗੀ ਨਹੀਂ ਚਾਹੀਦੀ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਹਿੰਦੂ ਧਰਮ ਦੇ ਛੋਟੇ ਵੱਡੇ ਮੰਦਰ ਢਾ ਢੇਰੀ ਕੀਤੇ ਗਏ, ਸਵਾ ਮਣ ਜਨੇਯੂ ਰੋਜ਼ ਦਾ ਗੁਰੂ ਕੀ ਸੰਗਤ ਉਤਾਰ ਕੇ ਫਿਰ ਖਾਣਾ ਖਾਂਦਾ ਸੀ। ਇਸ ਜ਼ਾਲਮ ਦੇ ਜ਼ੁਲਮ ਦੀ ਹੱਦ ਨਾ ਰਹੀ ਖਾਲਸਾ ਜੀ, ਦੱਸਣਾ ਕੀਤਾ ਅੱਤ ਤੇ ਖੁਦਾ ਦਾ ਵੈਰ ਹੁੰਦਾ। ਇੰਨੀ ਦਿਨੀ ਸਾਡੇ ਹਿੰਦੁਸਤਾਨ ਦੇ ਵਿੱਚ ਕਸ਼ਮੀਰ ਦੀ ਧਰਤੀ ਖਾਲਸਾ ਜੀ, ਸਾਡੇ ਦੇਸ਼ ਦੇ ਵਿੱਚ ਵਿਦਵਾਨਾਂ ਪੰਡਤਾਂ ਦਾ ਕੇਂਦਰ ਸੀ, ਸੈਂਟਰ ਪਲੇਸ ਸੀ ਗੁਰੂ ਕੀ ਸੰਗਤ। ਇਸ ਰੰਗਜ਼ੇਬ ਨੇ ਸੂਬਾ ਕਸ਼ਮੀਰ ਨੂੰ ਇੱਕ ਚਿੱਠੀ ਲਿਖ ਕੇ ਗੁਰੂ ਕੀ ਸੰਗਤ ਭੇਜੀ ਕਿ ਕਸ਼ਮੀਰ ਦੀ ਧਰਤੀ ਤੇ ਇਹ ਜਿਤਨੇ ਵੀ ਵੱਡੇ ਵੱਡੇ ਵਿਦਵਾਨ ਪੁਰਸ਼ ਨੇ ਇਹਨਾਂ ਨੂੰ ਇਕੱਠੇ ਕਰਕੇ ਗੁਰੂ ਕੀ ਸੰਗਤ ਇਹਨਾਂ ਨੂੰ ਪੁੱਛਿਆ ਜਾਵੇ, ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਇਸਲਾਮ ਵਿੱਚ ਲਿਆਂਦਾ ਜਾਵੇ। ਧਨ ਧਨ ਦਾ ਲਾਲਚ, ਜ਼ਮੀਨਾਂ ਜਗੀਰਾਂ ਦਾ ਲਾਲਚ, ਝੂਠੇ ਚਾਰ ਦਿਨ ਦੀ ਜ਼ਿੰਦਗੀ ਦੇ ਝੂਠੇ ਸਾਧ ਸੰਗਤ ਜੀ ਮਾਫ ਕਰਨਾ ਸੁੱਖਾਂ ਦਾ ਲਾਲਚ ਦੇ ਕੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸਲਾਮ ਵਿੱਚ ਲਿਆਂਦਾ ਜਾਵੇ। ਜੇ ਇਸਲਾਮ ਕਬੂਲ ਕਰ ਲੈਣ ਤਾਂ ਗੁਰੂ ਕੀ ਸੰਗਤ ਇਹਨਾਂ ਦੇ ਵਾਸਤੇ ਜ਼ਿੰਦਗੀ ਦੇ ਦਰਵਾਜ਼ੇ ਖੁੱਲ੍ਹੇ ਹਨ। ਇਹਨਾਂ ਨੂੰ ਇਹ ਗੱਲ ਕਹਿਤੀ ਜਾਵੇ ਜੇ ਇਸਲਾਮ ਕਬੂਲ ਨਾ ਕਰਨ ਤਾਂ ਗੁਰੂ ਕੀ ਸੰਗਤ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ। ਜਦੋਂ ਔਰੰਗਜ਼ੇਬ ਦੇ ਐਤੀ ਗਏ ਗੁਰੂ ਕੀ ਸੰਗਤ ਦਿੱਲੀ ਤੋਂ ਚਿੱਠੀ ਲੈ ਕੇ ਕਸ਼ਮੀਰ ਦੀ ਧਰਤੀ ਤੇ ਸੂਬਾ ਕਸ਼ਮੀਰ ਦੇ ਪਾਸ ਪੁੱਜੇ, ਕਸ਼ਮੀਰ ਦੇ ਸੂਬੇ ਨੇ ਚਿੱਠੀ ਪੜ੍ਹਦੇ ਸਾਰ ਜਿੰਨੇ ਵੀ ਕਸ਼ਮੀਰ ਦੇ ਵੱਡੇ ਵੱਡੇ ਵਿਦਵਾਨ ਪੁਰਸ਼ ਨੇ ਗੁਰੂ ਪਿਆਰਿਓ ਇਹਨਾਂ ਨੂੰ ਇਕੱਠੇ ਕਰਕੇ ਖਾਲਸਾ ਜੀ ਮਾਫ ਕਰਨਾ ਕਹਿਣਾ ਕੀਤਾ। ਪ੍ਰੇਮੀਓ, ਆਹ ਔਰੰਗਜ਼ੇਬ ਦੀ ਚਿੱਠੀ ਆਈ ਹੈ ਜਿਹਦੇ ਵਿੱਚ ਤੁਹਾਡੇ ਪ੍ਰਤੀ ਇੱਕ ਹੁਕਮ ਜਾਰੀ ਕੀਤਾ, ਇਹਨਾਂ ਵਿਦਵਾਨ ਪੰਡਤਾਂ ਨੂੰ ਕਹਿਣਾ ਕੀਤਾ। ਔਰੰਗਜ਼ੇਬ ਦਾ ਹੁਕਮ ਹੈ ਕਿ ਇਹਨਾਂ ਵਿਦਵਾਨ ਪੰਡਤਾਂ ਨੂੰ ਕਹੋ, ਜੇਕਰ ਇਸਲਾਮ ਕਬੂਲ ਕਰ ਲਓਗੇ ਸਾਡੇ ਕਾਜ਼ੀਆਂ ਮਲਾਣਿਆਂ ਦੀ ਤਰ੍ਹਾਂ ਸਤਿਕਾਰੇ ਜਾਓਗੇ, ਤੁਹਾਨੂੰ ਬੜਾ ਮਾਣ ਦਿੱਤਾ ਜਾਏਗਾ, ਤੁਹਾਡੇ ਨਾਲ ਜਗੀਰਾਂ ਲਵਾਤੀਆਂ ਜਾਣਗੀਆਂ, ਤੁਹਾਨੂੰ ਮਨ ਭਾਉਂਦੇ ਸੁੱਖ ਦਿੱਤੇ ਜਾਣਗੇ। ਆਖਿਆ ਪਹਿਲਾ ਹੁਕਮ ਤਾਂ ਔਰੰਗਜ਼ੇਬ ਦਾ ਇਹ ਹੈ, ਤੇ ਦੂਜਾ ਹੁਕਮ ਕਿਹੜਾ ਹੈ? ਜੇਕਰ ਤੁਸੀਂ ਇਸਲਾਮ ਕਬੂਲ ਨਾ ਕੀਤਾ, ਇਸਲਾਮ ਮਨਜ਼ੂਰ ਨਾ ਕੀਤਾ, ਦੂਜਾ ਹੁਕਮ ਹੈ ਔਰੰਗਜ਼ੇਬ ਦਾ ਕਿ ਇਹਨਾਂ ਨੂੰ ਕਤਲ ਕਰ ਦਿੱਤਾ ਜਾਵੇ। ਇਹ ਚੰਗੇ ਚੰਗੇ ਵਿਦਵਾਨ ਪੁਰਸ਼ ਸਨ ਜਿਹੜੇ, ਜਦੋਂ ਇਹਨਾਂ ਨੂੰ ਇਕੱਠਿਆਂ ਕੀਤਾ ਗਿਆ, ਖਾਲਸਾ ਦੀ ਹੁਕਮ ਸੁਣਾ ਦਿੱਤਾ ਗਿਆ ਬਾਦਸ਼ਾਹ ਔਰੰਗਜ਼ੇਬ ਦਾ, ਇਹਨਾਂ ਵਿਦਵਾਨ ਪੁਰਸ਼ਾਂ ਨੇ ਕਹਿਣਾ ਕੀਤਾ ਸੂਬਾ ਲਾਹੌਰ ਕਸ਼ਮੀਰ ਨੂੰ ਇਹ ਗੱਲ ਕਹਿਣੀ ਕੀਤੀ ਕਿ ਨਵਾਬ ਸਾਹਿਬ ਇੰਜ ਕਰੋ, ਸਾਨੂੰ ਔਰੰਗਜ਼ੇਬ ਦੇ ਪਾਸੋਂ 6 ਮਹੀਨੇ ਦਾ ਸਮਾਂ ਲੈ ਦਿੱਤਾ ਜਾਵੇ, ਸਮੇਂ 6 ਮਹੀਨੇ ਦੇ ਸਮੇਂ ਦੀ ਮੋਹਲਤ ਲੈ ਕੇ ਦਿੱਤੀ ਜਾਵੇ, 6 ਮਹੀਨੇ ਦੇ ਬਾਅਦ ਅਸੀਂ ਆਪਣਾ ਜ਼ਰੂਰ ਫੈਸਲਾ ਤੁਹਾਡੇ ਅੱਗੇ ਰੱਖਾਂਗੇ। ਕਹਿਣਾ ਕੀਤਾ ਕਿ ਜਾਂ ਤਾਂ ਅਸੀਂ ਇਸਲਾਮ ਕਬੂਲ ਕਰਾਂਗੇ, ਅਤੇ ਜੇ ਇਸਲਾਮ ਨਹੀਂ ਕਬੂਲ ਕਰਾਂਗੇ ਤਾਂ ਅਸੀਂ ਮਰਨ ਵਾਸਤੇ ਤਿਆਰ ਹੋਵਾਂਗੇ, ਇਹਦੇ ਵਿੱਚੋਂ ਇੱਕ ਕੰਮ ਅਸੀਂ ਜ਼ਰੂਰ ਕਰ ਲਵਾਂਗੇ। ਸੂਬਾ ਕਸ਼ਮੀਰ ਨੇ ਚਿੱਠੀ ਲਿਖ ਕੇ ਐਦੀਆਂ ਦੇ ਹੱਥੀ ਔਰੰਗਜ਼ੇਬ ਨੂੰ ਭੇਜੀ। ਔਰੰਗਜ਼ੇਬ ਨੇ ਚਿੱਠੀ ਪੜ੍ਹ ਕੇ ਜਿਸ 'ਤੇ ਲਿਖਿਆ ਸੀ ਕਿ ਇਹਨਾਂ ਵਿਦਵਾਨ ਪੰਡਤਾਂ ਨੇ ਮੰਗ ਕੀਤੀ ਕਿ ਸਾਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਵੇ, 6 ਮਹੀਨੇ ਦੇ ਅੰਦਰ ਅੰਦਰ ਅਸੀਂ ਆਪਣਾ ਫੈਸਲਾ ਕਰਕੇ ਜ਼ਰੂਰ ਦੱਸਾਂਗੇ, ਜਾਂ ਅਸੀਂ ਇਸਲਾਮ ਕਰਾਂਗੇ, ਇਸਲਾਮ ਕਬੂਲ ਕਰਾਂਗੇ, ਜੇ ਇਸਲਾਮ ਨਾ ਕਬੂਲਿਆ ਅਸੀਂ ਮਰਨ ਵਾਸਤੇ ਤਿਆਰ ਹਾਂ, ਜੋ ਮਰਜ਼ੀ ਸਾਡੇ ਨਾਲ ਕਰ ਲੈਣਾ। ਖਾਲਸਾ ਜੀ, ਸਮਾਂ ਬੀਤਦਾ ਤੁਰਿਆ ਜਾਂਦਾ, ਔਰੰਗਜ਼ੇਬ ਨੇ 6 ਮਹੀਨੇ ਦਾ ਸਮਾਂ ਦਿੱਤਾ ਕਿ ਜੇ ਇਹ ਵਿਦਵਾਨ ਪੰਡਿਤ ਇਸਲਾਮ ਦੇ ਵਿੱਚ ਆ ਜਾਣ, ਇਸਲਾਮ ਧਾਰਨ ਕਰ ਲੈਣ, ਤਾਂ ਗੁਰੂ ਕੀ ਸੰਗਤ ਆਮ ਜਨਤਾ ਦੇ ਵਾਸਤੇ, ਆਮ ਜਨਤਾ ਨੂੰ ਇਸਲਾਮ ਦੇ ਵਿੱਚ ਲਿਆਉਣਾ ਕੀ ਮੁਸ਼ਕਿਲ ਗੱਲ ਹੈ, ਸੁਖਾਲੀ ਗੱਲ ਹੈ। ਗੁਰੂ ਕੀ ਸੰਗਤ ਸਮਾਂ ਦੇ ਦਿੱਤਾ ਗਿਆ। ਹੋਮ ਮਰਨ ਇੱਥੇ ਅਮਰਨਾਥ ਦਾ ਮੰਦਰ ਪੈਂਦਾ, ਜਿੱਥੇ ਸ਼ਿਵਜੀ ਭੋਲੇਨਾਥ ਨੇ ਕਿਸੇ ਸਮੇਂ ਮਾਈ ਪਾਰਵਤੀ ਨੂੰ ਅਮਰ ਕਥਾ ਸੁਣਾ ਕੇ ਅਮਰ ਕੀਤਾ ਸੀ। ਸੱਸ ਵਹਿਰੂ ਆਪ ਅਮਰ ਹੈ, ਉਹਦਾ ਨਾਮ ਵੀ ਅਮਰ ਕਰਕੇ ਰੱਖ ਦੇਣ ਵਾਲਾ ਹੈ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਖਾਲਸਾ ਦੀ ਇਸ ਅਮਰਨਾਥ ਜੀ ਦੇ ਮੰਦਰ ਦੇ ਵਿੱਚ ਇਹਨਾਂ ਵਿਦਵਾਨ ਪੰਡਤਾਂ ਨੇ ਗੁਰੂ ਕੀ ਸੰਗਤ ਇੱਕ ਹੋਮ ਵਰਨੀ ਮੰਤਰ ਦਾ ਜਾਪ, ਜਿਵੇਂ ਅਸੀਂ ਅਖੰਡ ਪਾਠ ਸਾਹਿਬ ਕਰਦੇ ਹਾਂ, ਪ੍ਰਾਰੰਭ ਕਰਦੇ ਹਾਂ, ਕਈ ਵਾਰੀ ਅਖੰਡ ਪਾਠ ਸਾਹਿਬਾਂ ਦੀ ਦੇ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕਰ ਦਿੰਦੇ ਹਾਂ, 100-100 ਅਖੰਡ ਪਾਠ ਸ਼ੁਰੂ ਕਰ ਦਿੰਦੇ ਹਾਂ, ਕਈ ਵਾਰੀ 200-200 ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਕਰ ਦਿੰਦੇ ਹਾਂ। ਇਹਨਾਂ ਵਿਦਵਾਨ ਪੰਡਤਾਂ ਨੇ ਇਸ ਅਮਰਨਾਥ ਦੇ ਮੰਦਰ ਦੇ ਵਿੱਚ ਹੋਮ ਵਰਨੀ ਮੰਤਰ ਨਾਂ ਦੇ ਜਾਪ ਦੀ ਸਾਧਨਾ ਦੀ ਲੜੀ ਸ਼ੁਰੂ ਕਰ ਦਿੱਤੀ। ਹਜ਼ਾਰਾਂ ਦੀ ਸਮੱਗਰੀ ਘਿਓ ਦੇ ਰੂਪ ਵਿੱਚ ਖਾਲਸਾ ਦੀ ਧੂ ਬੱਤੀਆਂ ਦੇ ਰੂਪ ਵਿੱਚ ਸਾਧ ਸੰਗਤ ਜੀ ਇਸ ਮਾਫ ਕਰਨਾ ਜਾਪ ਦੇ ਵਿੱਚ ਵਰਤੀ ਜਾ ਰਹੀ ਹੈ। ਲਗਾਤਾਰ 6 ਮਹੀਨੇ ਦਾ ਸਮਾਂ ਇਸ ਮੰਤਰ ਦਾ ਜਾਪ ਇਸ ਮੰਦਰ ਵਿੱਚ ਕੀਤਾ ਜਾ ਰਿਹਾ। ਜਦੋਂ 6 ਮਹੀਨੇ ਦਾ ਸਮਾਂ ਪੂਰਾ ਹੋਣ ਤੇ ਗਿਆ, ਇਸ ਮੰਦਰ ਦੇ ਵਿੱਚੋਂ ਇੱਕ ਆਵਾਜ਼ ਨਿਕਲੀ, ਸ਼ਿਵ ਜੀ ਭੋਲੇਨਾਥ ਦੀ ਆਵਾਜ਼ ਆਈ। ਉਸ ਆਵਾਜ਼ ਨੇ ਆਖਿਆ, ਪੰਡਿਤ ਜੀ ਮਾਫ ਕਰਨਾ, ਇਸ ਸਮੇਂ ਜੇ ਤੁਹਾਡੇ ਧਰਮ ਦੀ ਰੱਖਿਆ ਕਰ ਸਕਦਾ, ਘਬਰਾਓ ਨਹੀਂ, ਚਿੰਤਾ ਨਹੀਂ ਕਰੋ, ਫਿਕਰ ਨਹੀਂ ਕਰੋ, ਇਸ ਸਮੇਂ ਜੇਕਰ ਤੁਹਾਡੇ ਧਰਮ ਦੀ ਰੱਖਿਆ ਕਰਨ ਵਾਲੇ ਜੇਕਰ ਕੋਈ ਇਸ ਮਾਤਲੋਕ ਦੀ ਧਰਤੀ ਤੇ ਹਨ, ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਹਨ। ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਦੇ 9ਵੇਂ ਵਾਰਸ਼ ਜੋ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਕੀ ਸੰਗਤ ਬਿਰਾਜਮਾਨ ਹਨ, ਸੰਗਤਾਂ ਦਾ ਉਧਾਰ ਕਰਦੇ ਹਨ। ਤੁਸੀਂ ਉਹਨਾਂ ਦੇ ਚਰਨਾਂ ਵਿੱਚ ਚਲੇ ਜਾਓ, ਜਾ ਕੇ ਆਪਣੀ ਫਰਿਆਦ ਕਰੋ, ਆਪਣਾ ਦੁੱਖ ਰੋਵੋ, ਆਪਣਾ ਰੋਣਾ ਰੋਵੋ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਧਰਮ ਦੀ ਜ਼ਰੂਰ ਰੱਖਿਆ ਕਰਨਗੇ। ਇਹ ਗੱਲ ਸੁਣ ਕੇ ਕਸ਼ਮੀਰ ਦੇ ਵਿਦਵਾਨ ਪੰਡਿਤ ਖਾਲਸਾ ਜੀ ਬੜੇ ਖੁਸ਼ ਹੋਏ, ਕੋਈ ਦਿਲਾਸਾ ਹੋਇਆ, ਕੋਈ ਮਨ ਨੂੰ ਧੀਰਜ ਆਈ। ਇੱਕ ਵਿਦਵਾਨ ਪੰਡਿਤਾਂ ਦਾ ਬਹੁਤ ਵੱਡਾ ਕਾਫਲਾ ਖਾਲਸਾ ਜੀ ਕਸ਼ਮੀਰ ਦੀ ਧਰਤੀ ਤੋਂ ਵਾਟਾਂ ਮਾਰਦੇ, ਪੈਂਡਾਂ ਤੈਅ ਕਰਦੇ। ਉਹਨਾਂ ਸਮਿਆਂ ਦੇ ਵਿੱਚ ਕੱਚੇ ਰਾਹ ਹੁੰਦੇ, ਜੰਗਲਾਤ ਬਹੁਤੇ ਹੁੰਦੇ ਸਨ। ਖਾਲਸਾ ਜੀ ਪੰਜਾਬ ਦੀ ਧਰਤੀ ਵੱਲ ਨੂੰ ਵੱਧਦਾ ਜਾ ਰਿਹਾ। ਖਾਲਸਾ ਜੀ ਗੁਰੂ ਕੀ ਸੰਗਤ ਪੰਜਾਬ ਦੀ ਧਰਤੀ ਤੇ ਪੁੱਜ ਕੇ ਮਾਫ ਕਰਨਾ ਖਾਲਸਾ ਦੀ, ਇਹਨਾਂ ਕਸ਼ਮੀਰ ਦੇ ਪੰਡਿਤਾਂ ਨੇ ਜਦੋਂ ਪੰਜਾਬ ਦੀ ਧਰਤੀ ਤੇ ਪੁੱਜੇ, ਇੱਥੇ ਆ ਕੇ ਪਤਾ ਕਰਨਾ ਕੀਤਾ ਕਿ ਆਨੰਦਪੁਰ ਸਾਹਿਬ ਕਿੱਥੇ ਕੁ ਹੈ, ਸਾਥ ਕਿੰਨੀ ਕੁ ਦੂਰੀ ਤੇ ਪੈਂਦਾ। ਇਹ ਨਹੀਂ ਦਿਨੀ ਆਨੰਦਪੁਰ ਸਾਹਿਬ ਨਵਾਂ ਨਵਾਂ ਵਸਿਆ ਨਗਰ ਸੀ, ਜਿਸ ਦੀ ਨੀਂਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਰੱਖੀ ਸੀ। ਖਾਲਸਾ ਦੀ ਗੁਰੂ ਤੇਗ ਬਹਾਦਰ ਮਹਾਰਾਜ ਨਿੱਤਾ ਪ੍ਰਤੀ ਗੁਰੂ ਕੀ ਸਿੰਘ ਅੱਜ ਵੀ ਉਹ ਥੜਾ ਬਿਰਾਜਮਾਨ ਹੈ ਜਿੱਥੇ ਗੁਰਦੁਆਰਾ ਬਣਿਆ ਹੋਇਆ। ਇਸ ਥੜਾ ਸਾਹਿਬ ਤੇ ਬੈਠ ਕੇ ਸਤਿਗੁਰੂ ਪਾਤਸ਼ਾਹ ਪਿਛਲੇ ਪਹਿਰ ਦੇ ਸਮੇਂ ਹੀ ਰੱਖੀ ਸੀ। ਖਾਲਸਾ ਦੀ ਗੁਰੂ ਤੇਗ ਬਹਾਦਰ ਮਹਾਰਾਜ ਨਿੱਤਾ ਪ੍ਰਤੀ ਗੁਰੂ ਕੀ ਸਿੰਘ ਅੱਜ ਵੀ ਉਹ ਥੜਾ ਬਿਰਾਜਮਾਨ ਹੈ ਜਿੱਥੇ ਗੁਰਦੁਆਰਾ ਬਣਿਆ ਹੋਇਆ। ਇਸ ਥੜਾ ਸਾਹਿਬ ਤੇ ਬੈਠ ਕੇ ਸਤਿਗੁਰੂ ਪਾਤਸ਼ਾਹ ਪਿਛਲੇ ਪਹਿਰ ਦੇ ਸਮੇਂ, ਦੁਪਹਿਰ ਦੇ ਸਮੇਂ ਕਹਿ ਲਓ, ਪਿਛਲੇ ਪਹਿਰ ਦੇ ਸਮੇਂ ਆਈਆਂ ਗਈਆਂ ਸੰਗਤਾਂ ਦੇ ਦੁੱਖ ਸੁੱਖ ਸੁਣਿਆ ਕਰਦੇ ਸਨ। ਇਹ ਕਸ਼ਮੀਰ ਦਾ ਪੰਡਿਤ ਗੁਰੂ ਕੀ ਸਿੰਘ ਦੁਰਗਾਦਾਸ ਵਰਗੇ ਪੰਡਿਤ, ਹੋਰ ਬੇਅੰਤ ਸ਼ਰਨਦਾਸ ਵਰਗੇ ਪੰਡਿਤ, ਇਹ ਇੱਕ ਜਥਾ ਕਾਬਲਾ ਕਹਿ ਲਓ, ਅੱਜ ਕਾਲਤਾ ਦੀ ਪੁੱਛਦੇ ਪੁੱਛਦੇ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪੁੱਜਾ। ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ ਡੂਬੇ ਜਿਨਸਰ ਭਾਰ। ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦੀ ਹਾਲਤ ਇਹੋ ਜਿਹੀ ਹੋ ਗਈ ਸੀ ਜਿਵੇਂ ਕਿਸੇ ਬਾਗ ਦਾ ਮਾਲੀ ਨਾ ਰਹੇ, ਕਿਸੇ ਬੇੜੇ ਦਾ ਮਲਾਹ ਨਾ ਰਹੇ, ਖਾਲਸਾ ਦੀ ਕਿਸੇ ਰਿਆਸਤ ਦਾ ਰਾਜਾ ਨਾ ਰਹੇ, ਜਿਵੇਂ ਮਾਫ ਕਰਨਾ ਗੁਰੂ ਕੀ ਸੰਗਤ ਕਿਸੇ ਰਿਆਸਤ ਦਾ ਰਾਜਾ ਨਾ ਰਹੇ। ਰਾਜੇ ਤੋਂ ਬਿਨਾਂ ਰਿਆਸਤ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ। ਖਾਲਸਾ ਜੀ ਇਹੋ ਜਿਹੀ ਹਾਲਤ ਹੋ ਚੁੱਕੀ ਸੀ। ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਹਰੂਏ ਤਿਰ ਗਏ ਡੂਬੇ ਜਿਨਸਨ ਪਹਾੜ। ਇਹ ਕਸ਼ਮੀਰ ਦੇ ਪੰਡਿਤ ਖਾਲਸਾ ਦੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਪੁੱਜੇ ਨੇ। ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ। ਇਸੇ ਲਾਈਨ ਦੇ ਵਿੱਚ ਗੁਰੂ ਕੀ ਸੰਗਤ ਇਹ ਕਸ਼ਮੀਰ ਦੇ ਪੰਡਿਤ ਖੜੇ ਹੋ ਜਾਂਦੇ ਨੇ। ਜਦੋਂ ਨਮਸਕਾਰ ਕਰਨ ਵਾਲੀਆਂ ਸੰਗਤਾਂ ਨਮਸਕਾਰ ਕਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਗਈਆਂ, ਇਹ ਕਸ਼ਮੀਰ ਦੇ ਪੰਡਿਤ ਅੱਗੇ ਵਧੇ ਨੇ। ਇਹਨਾਂ ਨੇ ਦੋਵੇਂ ਹੱਥ ਉਤਾਂਹ ਨੂੰ ਕਰਕੇ ਇਹਨਾਂ ਦੇ ਦੰਦ ਜੁੜ ਗਏ। ਮੇਰੇ ਕੰਨਾਂ ਵਿੱਚ ਆਵਾਜ਼ ਪੈ ਰਹੀ ਹੈ ਕਿ ਸੰਤ ਕੱਚੀ ਬਾਣੀ ਪੜ੍ਹਦੇ ਨੇ। ਇਹ ਕੱਚੀ ਕਿਸੇ ਦਾ ਕੱਚਾ ਪਿਓ ਹੈ, ਕਿਸੇ ਦੀ ਕੱਚੀ ਮਾਂ ਹੈ, ਕਿਸੇ ਦਾ ਕੱਚੀ ਨਾਨੀ ਹੈ, ਕਿਸੇ ਦੀ ਕੱਚੀ ਦਾਦੀ ਹੈ, ਕਿਸੇ ਦਾ ਕੱਚਾ ਦਾਦਾ ਹੈ, ਕਿਸੇ ਦਾ ਕੱਚਾ ਨਾਨਾ ਹੈ, ਕਿਸੇ ਦਾ ਕੱਚਾ ਪਿਓ ਹੈ। ਦਾਸ ਬੇਨਤੀ ਕਰਦੇ ਉਹਨਾਂ ਵੀਰਾਂ ਨੂੰ, ਅਸੀਂ ਗੁਰੂ ਗ੍ਰੰਥ ਦੀ ਬਾਣੀ ਪੜ੍ਹਦੇ ਹਾਂ, ਅਸੀਂ ਬਾਣੀ ਦੇ ਅਰਥ ਕਰ ਕਰਕੇ ਵਾਜੇ ਦੀਆਂ ਸੁਰਾਂ ਦੇ ਪੜ੍ਹਦੇ ਹਾਂ। ਖਾਲਸਾ ਜੀ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ। ਮਾਫ ਕਰਨਾ ਗੁਰੂ ਕੀ ਸੰਗਤ, ਕੀ ਇਹਨਾਂ ਕਸ਼ਮੀਰ ਦੇ ਪੰਡਤਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਹਾ ਦਾ ਨਾਰਾ ਨਹੀਂ ਮਾਰਿਆ ਕਿ ਸੱਚੇ ਪਾਤਸ਼ਾਹ ਡੁੱਬਿਆ ਜਾਂਦਾ ਧਰਮ, ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਕੀ ਇਹ ਗੱਲ ਕਸ਼ਮੀਰ ਦੇ ਪੰਡਤਾਂ ਨੇ ਨਹੀਂ ਸੀ ਕਹੀ? ਆ ਬੋਲਦੇ ਸੁਣੀ ਖਾਲਸਾ ਜੀ, ਗੁਰੂ ਦੀ ਇਹ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਕਸ਼ਮੀਰ ਦੇ ਪੰਡਤਾਂ ਨੇ ਫਰਿਆਦ ਕੀਤੀ ਕਿ ਨਹੀਂ ਕੀਤੀ? ਖਾਲਸਾ ਦੀ ਕੀਤੀ ਕਿ ਨਹੀਂ ਕੀਤੀ? ਕੀਤੀ ਨਾ, ਇਹਨਾਂ ਗੱਲ ਦੇ ਵਿੱਚ ਪੱਲੂ ਪਾਉਂਦੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਜਿਹੜੇ ਕਹਿੰਦੇ ਨੇ ਕੱਚੀ ਬਾਣੀ ਪੜ੍ਹਦੇ ਨੇ, ਇਹ ਨਾ ਗੱਲ ਕਹੀ, ਸੱਚੇ ਪਾਤਸ਼ਾਹ ਦੰਦ ਜੁੜ ਗਿਆ ਇਹਨਾਂ ਦੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਹਜ਼ੂਰ ਨੇ ਪੁੱਛਿਆ, ਪੰਡਿਤ ਜੀ ਕੀ ਗੱਲ ਹੋ, ਕੀ ਗੱਲ ਹੈ, ਕੌਣ ਹੋ ਤੁਸੀਂ ਜਿਹਨਾਂ ਦੀਆਂ ਤਾਹਾਂ ਨਿਕਲ ਗਈਆਂ, ਮਾਫ ਕਰਨਾ ਜਿਹਨਾਂ ਦੀ ਅੱਖਾਂ ਦੇ ਵਿੱਚ ਪ੍ਰੇਮ ਦੇ ਹੰਝੂ ਵਹਿ ਰਹੇ ਸੁਣ, ਮਾਫ ਕਰਨਾ ਇਹਨਾਂ ਦੀ ਇਹੋ ਜਿਹੀ ਦਰਦਨਾਕ ਹਾਲਤ ਵੇਖ ਕੇ। ਗੁਰੂ ਸਾਹਿਬ ਪੁੱਛ ਰਹੇ ਨੇ, ਉਹ ਤੁਸੀਂ ਕੌਣ, ਕਿੱਥੋਂ ਆਇਓ, ਕਿਸ ਕਾਰਨ ਤੇ ਆਇਓ, ਤੁਹਾਨੂੰ ਕੀ ਦੁੱਖ ਹੈ, ਕੀ ਮੁਸੀਬਤ ਤੁਹਾਡੇ ਤੇ ਆਣ ਪਈ, ਇਹਨਾਂ ਦੇ ਦੰਦ ਜੁੜ ਗਏ, ਤਾਹਾਂ ਨਿਕਲ ਗਈਆਂ, ਬਾਹਾਂ ਖੜੀਆਂ। ਉਤਾਂਹ ਨੂੰ ਕਰਕੇ ਆਖਿਆ, ਸੱਚੇ ਪਾਤਸ਼ਾਹ ਜੇਕਰ ਬਚਾ ਸਕਦੇ ਹੋ, ਧਰਮ ਹੇਤ ਸਾਕਾ ਜਿਨ ਕੀ ਆ, ਸੀਸ ਦੀਆ ਪਰ ਸਿਰ ਨਾ ਦੀਆ। ਇਹਨਾਂ ਕਸ਼ਮੀਰ ਦੇ ਪੰਡਤਾਂ ਨੇ ਖਾਲਸਾ ਜੀ ਦੋਵੇਂ ਹੱਥ ਜੋੜ ਕੇ ਮਾਫ ਕਰਨਾ ਗੱਲ ਦੇ ਵਿੱਚ ਪੱਲੂ ਪਾ ਕੇ ਸਾਧ ਸੰਗਤ ਜੀ ਬਾਹਾਂ ਖੜੀਆਂ ਕਰਕੇ ਹਾ ਦਾ ਨਾਰਾ ਮਾਰਦੇ ਆਖਿਆ, ਮਹਾਰਾਜ ਬੇਨਤੀ ਇੰਨੀ ਹੈ, ਅਸੀਂ ਕਸ਼ਮੀਰ ਦੇ ਪੰਡਿਤ ਹਾਂ, ਸਾਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ, ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ, ਪਾਤਸ਼ਾਹ ਇੱਕ ਫਰਿਆਦ ਲੈ ਕੇ ਆਏ ਆ, ਸਾਡੇ ਡੁੱਬੇ ਜਾਂਦੇ ਧਰਮ ਦੀ ਰੱਖਿਆ ਕਰੋ। ਮਹਾਰਾਜ ਤੁਹਾਡੇ ਤੋਂ ਬਿਨਾਂ ਇਸ ਡੁੱਬੇ ਜਾਂਦੇ ਧਰਮ ਦੀ ਰੱਖਿਆ ਕੋਈ ਨਹੀਂ ਕਰ ਸਕਦਾ। ਕਸ਼ਮੀਰ ਦੇ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਬਚਾ ਸਕਦੇ ਹੋ, ਜੇ ਬਚਾ ਸਕਦੇ ਹੋ ਤਾਂ ਡੁੱਬਾ ਜਾਂਦਾ ਧਰਮ ਬਚਾ ਲਓ। ਇਹ ਗੱਲ ਕਹੀ ਹੈ, ਇਹ ਗੱਲ ਤਾਂ ਪੱਕੀ ਹੈ ਕਿ ਜੇ ਬਚਾ ਸਕਦੇ ਹੋ ਡੁੱਬਦਾ ਧਰਮ ਬਚਾ ਲਓ। ਜੇ ਵਾਜੇ ਦੀਆਂ ਸੁਰਾਂ ਤੇ ਪੜ ਦਿੱਤਾ ਤਾਂ ਇਹਦੇ ਚ ਕੱਚੀ ਗੱਲ ਕਿਹੜੀ ਹੈ, ਡੁੱਬਦਾ ਧਰਮ ਬਚਾ ਲਓ ਜੇਕਰ ਬਚਦਾ, ਜੇਕਰ ਬਚਦਾ ਡੁੱਬਦਾ ਧਰਮ ਬਚਾ ਲਓ, ਬਚਦਾ ਜੇਕਰ ਬਚਦਾ, ਉਹ ਡੁੱਬਦਾ ਧਰਮ ਵੱਜਦਾ ਜੇਕਰ ਬਚਦਾ, ਡੁੱਬਦਾ ਧਰਮ ਬਚਾਲਾ, ਵੱਜਦਾ ਜੇਕਰ ਬਚਦਾ, ਉਹ ਡੁੱਬਦਾ ਧਰਮ ਬਚਾਲਾ। ਵਾਜਦਾ ਜੇਕਰ ਬਚਦਾ, ਵਾਜਦਾ ਜੇਕਰ ਬਚਦਾ, ਜੇਕਰ ਬਚਦਾ, ਜੇਕਰ ਬਚਦਾ, ਬਚਦਾ ਜੇਕਰ ਬਚਦਾ, ਬਚਦਾ ਜੇਕਰ ਬਚਦਾ। ਜੇਕਰ ਬਚਦਾ, ਡੁੱਬਦਾ ਧਰਮ ਵਿਚਾਲਾ, ਜੇਕਰ ਬਚਦਾ, ਜੇਕਰ ਬਚਦਾ, ਕਬੀਰ ਬੇੜਾ ਚਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਉਹ ਟੂਬੇ ਜਿੰਦ ਪਾਰ। ਇਹਨਾਂ ਦੇ ਦੰਦ ਜੁੜ ਗਏ, ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਦੇ ਨੇ, ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਡੁੱਬੇ ਜਾਂਦੇ ਧਰਮ ਦੀ ਰੱਖਿਆ ਕਰੋ। ਖਾਲਸਾ ਜੀ ਇਹਨਾਂ ਦੀ ਪੁਕਾਰ ਸੁਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇਤਰ ਬੰਦ ਹੋ ਗਏ, ਕਿਤੇ ਗਹਿਰੀ ਸੋਚ ਵਿੱਚ ਪੈ ਗਏ, ਸੋਚ ਬਮੋਚ ਸੋਚਣ ਲੱਗ ਗਏ। ਮਾਫ ਕਰਨਾ ਬਾਲਾ ਪ੍ਰੀਤਮ, ਸਤਿਗੁਰ ਗੁਰੂ ਗੋਬਿੰਦ ਰਾਏ ਦੀ ਉਮਰ 9 ਸਾਲ ਦੀ ਸੀ। ਇਤਿਹਾਸ ਦੱਸਦਾ ਅੱਜ ਨਾਲ ਦੇ ਸਾਥੀ ਬੱਚਿਆਂ ਦੇ ਨਾਲ ਖੇਡਦੇ ਖੇਡਦੇ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਰਾਏ ਆਪਣੇ ਪਿਤਾ ਦੇ ਚਰਨਾਂ ਵਿੱਚ ਪੁੱਜੇ ਨੇ। ਇੱਕ ਪਾਸੇ ਕਸ਼ਮੀਰ ਦੇ ਪੰਡਿਤ, ਦੋਵੇਂ ਹੱਥ ਜੋੜ ਕੇ ਖਾਲਸਾ ਦੀ ਭਿਖਾਰੀਆਂ ਦੇ ਵਾਂਗੂ,
ਹਮ ਪੀਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ,
ਭਿਖਾਰੀਆਂ ਦੇ ਵਾਂਗੂ ਗਲ ਦੇ ਵਿੱਚ ਪੱਡੂ ਪਾ ਕੇ ਖਲੋਤੇ ਹੋਏ ਨੇ। ਖਾਲਸਾ ਜੀ ਨਿਤ ਰੋਜ ਦੁਨੀਆਂ ਦੇ ਵਿੱਚ ਦੇਖਦੇ ਆ, ਕਿਤੇ ਮੰਗਤੇ ਨੂੰ 5-10 ਰੁਪਈਏ ਦੇਣੇ ਹੋਣ, ਅਸੀਂ ਮਾਫ ਕਰਨਾ 5-10 ਰੁਪਈਏ ਤਾਂ ਬੜੀ ਦੂਰ ਦੀ ਗੱਲ ਹੈ, 5-10 ਪੈਸੇ ਵੀ ਦੇਣੇ ਹੋਣ, ਕਈ ਵਾਰੀ ਕਹਿੰਦੇ ਆ ਜਾ ਰਹੇ ਜਾ ਕੰਮ ਕਰ, ਹੱਟਾ ਕੱਟਾ ਹੈ ਤੇਰੇ ਤੇ ਕੋਈ ਕੰਮ ਨਹੀਂ ਹੁੰਦਾ, ਕਿਤੇ ਮੰਗਤੇ ਨੂੰ 5-10 ਪੈਸੇ ਦੇਣ ਤੋਂ ਵੀ ਖਾਲਸਾ ਦੀ ਗਰੋਜ ਕਰਦੇ ਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਕਸ਼ਮੀਰ ਤੋਂ ਚੱਲ ਕੇ ਆਏ ਦੁਖੀ ਪੰਡਤਾਂ ਦੀ ਝੋਲੀ ਚ ਦਾਨ ਵਜੂ ਆਪਣਾ ਸੀਸ ਪਾਤਾ ਖਾਲਸਾ ਦੀ। ਮਾਫ ਕਰਨਾ, ਇਧਰ ਕਸ਼ਮੀਰ ਦੇ ਪੰਡਿਤ ਗਲ ਚ ਪੱਲੂ ਪਾ ਕੇ ਖਲੋਤੇ ਨੇ। ਸਤਿਗੁਰ ਪਾਤਸ਼ਾਹ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਸਤਿਗੁਰ ਪਾਤਸ਼ਾਹ ਉਹਨਾਂ ਨੂੰ ਕੀ ਜਵਾਬ ਦਿੰਦੇ ਨੇ, ਉਹਨਾਂ ਨੂੰ ਦਰ ਆਇਆਂ ਨੂੰ ਕਿਤੇ ਠਕਰਾਉਂਦਾ ਤਾਂ ਨਹੀਂ ਖਾਲਸਾ ਜੀ? ਪਰ ਇਹ ਤਾਂ ਘਰ ਇਹੋ ਜਿਹਾ ਖਾਲਸਾ ਜੀ, ਕਬੀਰ ਕੇ ਦਰ ਆਵਤ ਜਾਤੀਓ ਹੱਕੇ ਨਹੀਂ ਕੋਏ, ਸੋ ਦਰ ਕੈਸੇ ਛੋਡੀਏ ਉਹ ਜੋ ਦਰ ਐਸਾ ਹੋਏ। ਇਧਰ ਸਤਿਗੁਰ ਪਾਤਸ਼ਾਹ ਕਿਸੇ ਗਹਿਰੀ ਸੋਚ ਵਿੱਚ ਨੇ, ਇਧਰ ਕਸ਼ਮੀਰ ਦਾ ਪੰਡਿਤ ਬੜੀ ਅਧੀਨਗੀ ਦੇ ਨਾਲ ਗਲ ਚ ਪੱਲੂ ਪਾ ਕੇ ਖਲੋਤੇ ਨੇ। ਬਾਲਾ ਪ੍ਰੀਤਮ ਸਤਿਗੁਰ ਗੁਰੂ ਗੋਬਿੰਦ ਰਾਏ ਨਾਲ ਦੇ ਸਾਥੀ ਬੱਚਿਆਂ ਨਾਲ ਖੇਡਦੇ ਖੇਡਦੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਆਏ ਨੇ। ਕਦੇ ਬਾਲਾ ਪ੍ਰੀਤਮ ਇਹਨਾਂ ਪੰਡਤਾਂ ਦੇ ਚਿਹਰੇ ਵੱਲ ਵੇਖਦੇ ਨੇ, ਇਹਨਾਂ ਦੇ ਚਿਹਰੇ ਤੇ ਉਦਾਸੀ ਵੇਖਦੇ ਨੇ, ਤੇ ਕਦੇ ਆਪਣੇ ਪਿਤਾ ਜੀ ਨੂੰ ਕਿਤੇ ਗਹਿਰੀ ਸੋਚ ਵਿੱਚ ਬੈਠੇ ਵੇਖ ਕੇ ਬੜੇ ਹੈਰਾਨ ਹੋ ਰਹੇ ਨੇ। ਕਦੇ ਪੰਡਤਾਂ ਵੱਲ, ਕਦੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੱਲ ਵੇਖ ਰਹੇ ਨੇ। ਉਸ ਮੌਕੇ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਜਿਨ੍ਹਾਂ ਦੀ ਉਮਰ 9 ਸਾਲ ਦੀ ਸੀ, ਮਾਫ ਕਰਨਾ, ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਅੱਜ ਆਪ ਕਿਸੇ ਬੜੀ ਗਹਿਰੀ ਸੋਚ 'ਚ ਬੈਠੇ ਹੋ, ਮਾਫ ਕਰਨਾ। ਪਿਤਾ ਜੀ ਆਪ ਜੀ ਦੇ ਚਿਹਰੇ ਤੇ ਤਾਂ ਕਦੀ ਉਦਾਸੀ ਨਹੀਂ ਸੀ ਆਈ, ਅੱਜ ਆਪ ਇੰਨੀ ਗਹਿਰੀ ਸੋਚ 'ਚ ਬੈਠੇ ਹੋ, ਆਪ ਜੀ ਦੇ ਇੰਨੀ ਗਹਿਰੀ ਸੋਚ ਵਿੱਚ ਬੈਠਣ ਦਾ ਕਾਰਨ ਕੀ ਹੈ? ਜਦੋਂ ਬਾਲਾ ਪ੍ਰੀਤਮ ਜੀ ਨੇ ਇਹ ਬੇਨਤੀ ਕੀਤੀ, ਪਿਤਾ ਜੀ ਆਪ ਇੰਨੀ ਗਹਿਰੀ ਸੋਚ 'ਚ ਕਿਉਂ ਬੈਠੇ ਹੋ, ਇੰਨੀ ਗਹਿਰੀ ਸੋਚ ਵਿੱਚ ਬੈਠਣ ਦਾ, ਇੰਨੀ ਗਹਿਰੀ ਸੋਚ ਵਿੱਚ ਤੁਹਾਡੇ ਬੈਠਣ ਦਾ ਕਾਰਨ ਕੀ ਹੈ? ਜਦੋਂ ਬਾਲਾ ਪ੍ਰੀਤਮ ਨੇ ਇਹ ਗੱਲ ਕਹੀ, ਇਹਨਾਂ ਵਿਦਵਾਨ ਪੰਡਤਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਕੱਲ੍ਹ ਦਾ ਬੱਚਾ ਸਾਡੀ ਗੱਲ ਦੇ ਵਿੱਚ ਆ ਕੇ ਇਹਨੇ ਵਿਘਨ ਪਾ ਦਿੱਤਾ। ਉਹਨਾਂ ਨੂੰ ਕੀ ਪਤਾ ਸੀ, ਉਹ ਜਿਹਨੂੰ ਕੱਲ੍ਹ ਦਾ ਬੱਚਾ ਸਮਝਦੇ ਸਨ ਵਿਦਵਾਨ ਪੰਡਤ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ ਇਸ ਕੱਲ੍ਹ ਦੇ ਬੱਚਾ ਜਿਹਨੂੰ ਕਹੀ ਜਾਂਦੇ ਨੇ, ਇਹਨੇ ਤਾਂ ਅਵਤਾਰ ਹੀ ਜਨਮਾਂ ਦਾ ਸੱਤਿਆਨਾਸ਼ ਕਰਨ ਵਾਸਤੇ ਧਾਰਨ ਕੀਤਾ। ਖਾਲਸਾ ਜੀ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਮਾਂ ਦੇ ਲਾਡਲੇ ਇੱਕ ਦਿਨ ਸਮਾਂ ਆਉਣ ਤੇ ਜਨਮ ਰਾਜ ਦੀਆਂ ਜੜਾਂ ਪੱਟ ਕੇ ਸੜ ਦੇਣਗੇ। ਖਾਲਸਾ ਜੀ ਇਹਨਾਂ ਵਿਦਵਾਨ ਪੰਡਤਾਂ ਨੂੰ ਬਾਲਾ ਪ੍ਰੀਤਮ ਦਾ ਆਪਣੇ ਪਿਤਾ ਦੇ ਨਾਲ ਵਾਰਤਾਲਾਪ ਕਰਨਾ, ਗੱਲਬਾਤ ਕਰਨੀ ਚੰਗੀ ਨਾ ਲੱਗੀ, ਪਰ ਇਹਨਾਂ ਵਿਦਵਾਨ ਪੰਡਤਾਂ ਦੀ ਹੈਰਾਨੀ ਤੇ ਖੁਸ਼ੀ ਦੀ ਉਦੋਂ ਹੱਦ ਨਾ ਰਹੀ। ਕਦੋਂ? ਜਦੋਂ ਇਹ ਗੱਲ ਪੁੱਛੀ, ਪਿਤਾ ਜੀ ਤੁਹਾਡੀ ਉਦਾਸੀ ਦਾ ਕਾਰਨ ਕੀ, ਆਪ ਇੰਨੀ ਗਹਿਰੀ ਸੋਚ ਕਿਉਂ ਬੈਠੇ ਹੋ, ਇਹ ਕੌਣ ਨੇ, ਇਹ ਕੌਣ ਨੇ ਜੋ ਗਲ ਚ ਪੱਲੂ ਪਾ ਕੇ ਖਲੋਤੇ ਨੇ? ਉਸ ਮੌਕੇ ਸਤਿਗੁਰ ਗੁਰ ਤੇਗ ਬਹਾਦਰ ਮਹਾਰਾਜ ਜੀ ਲੱਗੇ ਕਹਿਣ, ਬੇਟਾ ਗੋਬਿੰਦ ਰਾਏ ਇਹ ਕਸ਼ਮੀਰ ਦੇ ਪੰਡਿਤ ਨੇ, ਇਹਨਾਂ ਨੂੰ ਔਰੰਗਜ਼ੇਬ ਜ਼ਬਰਦਸਤੀ ਇਸਲਾਮ ਵਿੱਚ ਲਿਆਉਣਾ ਚਾਹੁੰਦਾ, ਮੁਸਲਮਾਨ ਬਣਾਉਣਾ ਚਾਹੁੰਦਾ। ਇਹ ਆਪਣੀ ਇੱਕ ਫਰਿਆਦ ਲੈ ਕੇ ਆਏ ਨੇ। ਆਖਿਆ ਪਿਤਾ ਜੀ ਕੀ ਫਰਿਆਦ ਲੈ ਕੇ ਆਏ ਨੇ? ਆਖਿਆ ਬੇਟਾ ਗੋਬਿੰਦ ਰਾਏ ਇੱਕ ਇਹ ਫਰਿਆਦ ਲੈ ਕੇ ਆਏ ਨੇ ਕਿ ਸਾਡੇ ਡੁੱਬੇ ਜਾਂਦੇ ਧਰਮ ਦੀ ਰੱਖਿਆ ਕੀਤੀ ਜਾਵੇ, ਸਾਡੇ ਧਰਮ ਦੀ ਸਹਾਇਤਾ ਕੀਤੀ ਜਾਵੇ, ਸਾਡੇ ਡੁੱਬੇ ਜਾਂਦੇ ਧਰਮ ਨੂੰ ਬਚਾਇਆ ਜਾਵੇ। ਕਬੀਰ ਬੇੜਾ ਚਰਜਰਾ ਟੂਟੇ ਛੇਕ ਹਯਾਰ, ਹਰੂਏ ਹਰੂਏ ਤਿਰ ਗਏ ਉਹ ਡੂਬੇ ਚਿੰਤੁਰ ਪਾਰ। ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਲੱਗੇ ਕਹਿਣ, ਪਿਤਾ ਜੀ ਇਹਨਾਂ ਦਾ ਧਰਮ ਕੈਸੇ ਬਚ ਸਕਦਾ? ਆਖਿਆ ਬੇਟਾ ਗੋਬਿੰਦ ਰਾਏ ਇਹੀ ਸੋਚ ਰਹੇ, ਇਹਨਾਂ ਦਾ ਧਰਮ ਕੈਸੇ ਬਚ ਸਕਦਾ, ਇਹਨਾਂ ਦੇ ਧਰਮ ਦੀ ਰੱਖਿਆ ਕੈਸੇ ਹੋ ਸਕਦੀ, ਇਹੀ ਸੋਚ ਰਹੇ। ਬਾਲਾ ਪ੍ਰੀਤਮ ਜੀ ਨੇ ਫਿਰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਸੋਚਣ ਵਾਲੀ ਕਿਹੜੀ ਗੱਲ ਹੈ? ਜੋ ਵੀ ਕੋਈ ਗੱਲ ਹੈ ਦੱਸੋ, ਇਹਨਾਂ ਦੇ ਧਰਮ ਦੀ ਰੱਖਿਆ ਕਿਵੇਂ ਹੋ ਸਕਦੀ, ਇਹਨਾਂ ਦਾ ਧਰਮ ਕਿਵੇਂ ਬਚ ਸਕਦਾ? ਸਤਿਗੁਰੂ ਗੁਰੂ ਤੇਗ ਬਹਾਦਰ ਮਾਰ ਲੱਗੇ ਕਹਿਣ, ਬੇਟਾ ਗੋਬਿੰਦ ਰਾਏ ਜੇਕਰ ਕੋਈ ਬਹੁਤ ਵੱਡਾ ਮਹਾਂਪੁਰਖ, ਜੇਕਰ ਕੋਈ ਬਹੁਤ ਵੱਡਾ ਸਤ ਪੁਰਸ਼ ਆਪਣੀ ਕੁਰਬਾਨੀ ਦੇ ਦੇਵੇ, ਇਹਨਾਂ ਦਾ ਡੁੱਬਿਆ ਜਾਂਦਾ ਹਿੰਦੂ ਧਰਮ ਬਚ ਸਕਦਾ, ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ। ਖਾਲਸਾ ਦੀ ਜ਼ਬਾਨ ਛੋਟੀ ਸੀ, ਗੱਲ ਬਹੁਤ ਵੱਡੀ ਸੀ, ਕਹਿਣਾ ਸੌਖਾ ਕਰਕੇ ਵਿਖਾਉਣਾ ਬਹੁਤ ਔਖਾ। ਆ ਕੱਚੀ ਤੇ ਪੱਕੀ ਬਾਣੀ ਪੜ ਕਹਿਣ ਵਾਲਿਓ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਪੱਕੀ ਬਾਣੀ ਪੜਨ ਵਾਲਿਓ ਤੁਸੀਂ ਕੀ ਕੀਤਾ ਜ਼ਿੰਦਗੀ ਚ, ਕਹਿਣ ਦੀ ਲੋੜ ਤਾਂ ਨਹੀਂ। ਹਜ਼ਾਰਾਂ ਨੌਜਵਾਨ ਪੰਜਾਬ ਦੇ ਵਿੱਚ ਕੱਚੀਆਂ ਧਾਰਨਾ ਪੜ ਪੜ ਕੇ ਲੱਖਾਂ ਹੱਥਾਂ ਤੇ ਸ਼ਹੀਦੀਆਂ ਪਾ ਗਏ ਨੇ, ਇਹ ਗੱਲ ਕਹਿੰਦੇ ਕਹਿੰਦੇ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ, ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ। ਜਿਸ ਪਿਆਰੇ ਤੂੰ ਨੇਹੋ ਜਿਸ ਆਕੇ ਮਾਰ ਚੱਲੀਏ, ਤੇ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ।